ਮਾਨੋ ਵਰਖਾ ਹੁੰਦੀ ਹੈ, ਬੂੰਦਾ ਬਾਂਦੀ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਵਰਖਾ ਜਦੋਂ ਹੋਵੇ ਤੇ ਫਿਰ ਬੁੱਧੀ ਦੇ ਵਿੱਚ ਹਰਿਆਵਲਤਾ ਆ ਜਾਂਦੀ ਹੈ, ਵਿਕਾਰਾਂ ਦੀ ਲੱਗੀ ਹੋਈ ਔੜ ਜਿਹੜੀ ਹੈ ਦੂਰ ਹੋ ਜਾਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਸੰਸਾਰ ਤਪਸ਼ ਦੇ ਵਿੱਚ ਸੜਦਾ ਹੈ, ਵਿਕਾਰਾਂ ਦੀ ਅੱਗ ਦੇ ਵਿੱਚ ਸੜ ਰਿਹਾ ਹੈ। ਚਾਰ ਨਦੀਆਂ ਜਿਹੜੀਆਂ ਨੇ ਅੱਗ ਦੀਆਂ ਸੰਸਾਰ ਵਿੱਚ ਬਲਦੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਤਜਹਿ ਨਾਨਕਾ ਤਰੀਐ ਕਰਮੀ ਲੱਗ। ਇਹ ਚਾਰ ਪ੍ਰਕਾਰ ਦੀਆਂ ਜਿਹੜੀਆਂ ਨਦੀਆਂ ਨੇ, ਹੰਸ ਜ਼ੁਲਮ ਦੀ ਜਿਹੜੀ ਹੈ ਸੋ ਹਿੰਸਾ ਦੀ ਇੱਕ ਅੱਗ ਬਲਦੀ ਹੈ ਸੰਸਾਰ ਵਿੱਚ, ਕ੍ਰੋਧ ਦੀ ਕਹਿ ਲਈਏ ਇੱਕ ਕ੍ਰੋਧ ਦੀ ਅੱਗ ਬਲਦੀ ਹੈ, ਇੱਕ ਲੋਭ ਦੀ, ਪਦਾਰਥਾਂ ਦਾ ਜਿਹੜਾ ਲੋਭ ਮਾਇਆ ਇਕੱਠੀ ਕਰਨ ਦੀ ਜਿਹੜੀ ਦੌੜ ਲੱਗੀ ਹੋਈ ਹੈ, ਇਹ ਵੀ ਇਹਨੂੰ ਅੱਗ ਦੇ ਨਾਲ, ਇਹ ਵੀ ਇੱਕ ਅੱਗ ਹੈ। ਜਿਵੇਂ ਸਮੁੰਦਰ ਦੇ ਵਿੱਚ, ਪ੍ਰਤੱਖ ਸਮੁੰਦਰ ਦੇ ਵਿੱਚ 999 ਨਦੀਆਂ ਜਾ ਕੇ ਪੈਂਦੀਆਂ ਨੇ, ਸਾਰੀਆਂ ਨਦੀਆਂ ਕਹਿਣ ਦਾ ਭਾਵ ਕਿ ਸਮੁੰਦਰ ਵਿੱਚ ਜਾ ਕੇ ਪੈਂਦੀਆਂ। ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਾਕੂ ਆਪਾਂ ਕਹਿੰਦੇ ਹਾਂ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਸੋ ਇਸ ਤਰ੍ਹਾਂ ਇਹ ਸੰਸਾਰ ਸਮੁੰਦਰ, ਇਹਦੇ ਵਿੱਚ ਇਹ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਵੀ ਅੱਗ ਦੀਆਂ ਨਦੀਆਂ ਪੈਂਦੀਆਂ ਨੇ। ਇੱਕ ਹੰਸ ਦੀ ਹੈ, ਦੂਸਰੀ ਲੋਭ ਹੈ, ਪਦਾਰਥ ਇਕੱਠੇ ਕਰਨਾ, ਮਾਇਆ ਦੀ ਬਹੁਤੀ ਤ੍ਰਿਸ਼ਨਾ ਜਿਹੜੀ ਲੱਗੀ ਹੋਈ ਹੈ, ਇਹ ਲੋਭ ਹੇਤ ਮੋਹ ਦੀ ਜਿਹੜੀ ਹੈ, ਪਿਆਰ ਦੀ ਸਰੀਰਾਂ ਦੇ ਨਾਲ ਜੋ ਪ੍ਰੇਮ ਹੈ, ਸਰੀਰਾਂ ਦੇ ਨਾਲ ਪ੍ਰੇਮ ਪਿਆਰ ਮੋਹ ਹੈ। ਸੋ ਇੱਕ ਇਹ ਹੈ, ਮੋਹ ਦੀ ਅੱਗ ਸਾੜਦੀ ਹੈ, ਇੱਕ ਹੇਤ ਸੁਮੋਹ ਦੀ ਤੇ ਇੱਕ ਕੋਪ ਦੀ, ਕ੍ਰੋਧ ਦੀ ਅੱਗ। ਚਾਰੇ ਨਦੀਆਂ ਅੱਗ, ਸਤਿਗੁਰੂ ਸਾਹਿਬ ਜੀ ਕਹਿੰਦੇ ਚਾਰ ਨਦੀਆਂ ਵੇਖੋ ਸੰਸਾਰ ਇੱਥੇ ਕਿੰਨੀ ਠੰਡ ਵਰਤਦੀ ਹੈ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ। ਬਾਹਰ ਜਾ ਕੇ ਵੇਖੀਏ ਕਿਵੇਂ ਸੰਸਾਰ ਤਪ ਰਿਹਾ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਸੜ ਰਿਹਾ ਹੈ, ਪੁੱਜ ਰਿਹਾ ਹੈ। ਜਿਵੇਂ ਭੱਠੀ ਦੇ ਵਿੱਚ ਦਾਣੇ ਪੁੱਜਦੇ ਨੇ, ਸੰਸਾਰ ਦੇ ਵਿੱਚ ਲੋਕ ਬਾਹਰਲੇ ਪਾਸੇ ਸਤਸੰਗਤ ਤੋਂ ਵਿਹੂਣੇ ਜਿਹੜੇ ਲੋਕ ਨੇ, ਇਸ ਤਰ੍ਹਾਂ ਭੱਠੀ ਦੇ ਦਾਣਿਆਂ ਵਾਂਗੂ ਉਹ ਗੁਰੂ ਪਿਆਰੇ ਪੁੱਜ ਰਹੇ ਨੇ। ਮਹਾਰਾਜ ਕਹਿੰਦੇ ਨੇ ਪਵਹਿ ਦਜਹਿ ਨਾਨਕਾ, ਚੌ ਨਦੀਆਂ ਦੇ ਵਿੱਚ ਜਿਹੜਾ ਪੈ ਜਾਂਦਾ ਹੈ ਉਹ ਦਜਹਿ ਸੜਦਾ ਹੈ, ਤਰੀਐ ਕਰਮੀ ਲੱਗ। ਸਤਿਗੁਰਾਂ ਦੇ ਕੋਲ ਆਉਣ ਦੇ ਨਾਲ, ਬਖਸ਼ਿਸ਼ ਪ੍ਰਾਪਤ ਕਰਨ ਦੇ ਨਾਲ ਇਸ ਅੱਗ ਤੋਂ ਬਚਿਆ ਜਾਂਦਾ, ਉਸ ਤਰ੍ਹਾਂ ਇਸ ਅੱਗ ਤੋਂ ਕੋਈ ਬਚਦਾ ਨਹੀਂ। ਸੋ ਇਹਨਾਂ ਦੇ ਨਾਲ ਤਪਸ਼ ਪ੍ਰਾਪਤ ਹੋ ਰਹੀ ਹੈ, ਸੜ ਰਿਹਾ ਹੈ ਜੀਵ। ਸੋ ਕਿੰਜ ਨਾ ਸੁੱਝੈ ਕਿੰਜ ਨਾ ਬੁੱਝੈ ਦੁਨੀਆਂ ਗੁੱਝੀ ਪਾਹੇ, ਕਿੰਜ ਕੁਛ ਵੀ ਸੁੱਝਦਾ ਨਹੀਂ, ਕੁਝ ਵੀ ਸਮਝ ਨਹੀਂ ਆਉਂਦੀ, ਕੁਝ ਵੀ ਦਿਸਦਾ ਨਹੀਂ, ਦੁਨੀਆਂ ਗੁੱਝੀ ਪਾਹੇ। ਫਰੀਦ ਜੀ ਕਹਿੰਦੇ ਨੇ, ਭਗਤ ਫਰੀਦ ਜੀ ਫਰਮਾ ਰਹੇ ਨੇ, ਦੁਨੀਆਂ ਗੁੱਝੀ ਪਾਹੇ, ਦੁਨੀਆਂ ਦੇ ਵਿੱਚ ਗੁੱਝੀ ਅੱਗ ਲੱਗੀ ਹੋਈ ਹੈ, ਪਤਾ ਨਹੀਂ ਲੱਗਦਾ। ਪ੍ਰਤੱਖ ਜਿਹੜੀ ਅੱਗ ਲੱਗੀ ਹੋਵੇ ਉਹਦਾ ਤਾਂ ਪਤਾ ਲੱਗ ਜਾਂਦਾ ਵੀ ਅੱਗ ਲੱਗੀ ਹੋਈ ਹੈ, ਨੁਕਸਾਨ ਕਰ ਰਹੀ ਹੈ, ਹੋਰ ਵੀ ਕਰੇਗੀ। ਪਰ ਜਿਹੜੀ ਦੁਨੀਆਂ ਦੇ ਵਿੱਚ ਅੱਗ ਲੱਗੀ ਹੈ, ਗੁੱਝੀ ਅੱਗ ਹੈ, ਗੁੱਝੀ ਪਾਹੇ ਜਲੈ ਸੰਸਾਰਾ, ਗੁੱਝੀ ਅੱਗ ਦੇ ਨਾਲ ਸੰਸਾਰ ਜਿਹੜਾ ਸੜ ਰਿਹਾ ਹੈ, ਪਤਾ ਨਹੀਂ ਲੱਗਦਾ। ਤ੍ਰਿਸ਼ਨਾ ਜਿਹੜੀ ਅੱਗ ਦੇ ਵਾਂਗੂ ਅੰਦਰੋਂ ਸਾੜ ਰਹੀ ਹੈ, ਅੰਦਰੋਂ ਸ਼ੁਭ ਗੁਣ ਜਿਹੜੇ ਨੇ ਵਿਕਾਰਾਂ ਦੇ ਨਾਲ ਉਹ ਖਤਮ ਹੁੰਦੇ ਜਾਂਦੇ ਨੇ, ਵਿਕਾਰ ਜਿਹੜੇ ਨੇ ਅੰਦਰ ਸ਼ੁਭ ਗੁਣਾਂ ਨੂੰ ਲੁੱਟਦੇ ਨੇ, ਤ੍ਰਿਸ਼ਨਾ ਜਿਹੜੀ ਹੈ ਸੰਤੋਖ ਨੂੰ ਖਤਮ ਕਰਦੀ ਹੈ। ਸੋ ਇਸ ਤਰੀਕੇ ਨਾਲ ਹੰਕਾਰ ਨਿਮਰਤਾ ਨੂੰ ਦੂਰ ਕਰ ਦਿੰਦਾ ਹੈ, ਕਾਮ ਜਿਹੜਾ ਹੈ ਗਿਆਨ ਦਾ ਨਾਸ਼ ਕਰ ਦਿੰਦਾ, ਮੋਹ ਗਿਆਨ ਦਾ ਨਾਸ਼ ਕਰ ਦਿੰਦਾ ਹੈ, ਕਾਮ ਬੁੱਧੀ ਦਾ ਨਾਸ਼। ਇਸ ਤਰੀਕੇ ਨਾਲ ਸ਼ੁਭ ਗੁਣ ਜਿਹੜੇ ਨੇ ਅੰਦਰੋਂ ਨਾਸ਼ ਕਿਵੇਂ ਹੁੰਦੇ, ਇਹ ਸਾੜ ਰਹੀ ਹੈ, ਅੱਗ ਸਾੜਦੀ ਹੈ। ਗੁੱਝੀ ਪਾਹੇ, ਗੁੱਝੀ ਅੱਗ ਅੰਦਰੋਂ ਅੰਦਰੀ ਜਿਹੜੀ ਅੱਗ ਲੱਗਦੀ ਹੈ, ਅੰਦਰੋਂ ਅੰਦਰੀ ਜਿਹੜੀ ਅੱਗ ਲੱਗੀ ਹੋਈ ਹੈ ਉਹ ਸਾੜਦੀ ਹੈ। ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹੰਗ ਪੀ ਤੱਜਾ ਆ। ਇਹ ਭਗਤ ਫਰੀਦ ਜੀ ਕਹਿੰਦੇ ਮੇਰੇ ਮਾਲਕ ਨੇ ਮੈਨੂੰ ਬਚਾ ਲਿਆ, ਮੇਰੇ ਉੱਪਰ ਕਿਰਪਾ ਕੀਤੀ ਹੈ, ਮੈਨੂੰ ਪਰਮੇਸ਼ਰ ਨੇ ਬਚਾ ਲਿਆ ਆਪਣੇ ਚਰਨਾਂ ਦੇ ਨਾਲ ਜੋੜ ਕੇ। ਸਤਸੰਗ ਦੁਨੀਆਂ ਦੇ ਜੰਗਲ ਦੇ ਵਿੱਚ ਅੱਗ ਲੱਗ ਜਾਵੇ, ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਅਚਾਨਕ ਹੀ ਅੱਗਾਂ ਲੱਗ ਜਾਂਦੀਆਂ ਨੇ ਜੰਗਲਾਂ ਦੇ ਵਿੱਚ, ਗਰਮੀ ਬਹੁਤ ਹੁੰਦੀ ਹੈ, ਕਈ ਵਾਰੀ ਤਾਂ ਵਾਂਸ ਹੁੰਦੇ ਨੇ ਜਿਹੜੇ ਵਾਂਸ ਜ਼ੋਰ ਦੇ ਨਾਲ ਤੇਜ਼ ਹਵਾ ਚੱਲਦੀ ਹੈ ਜੰਗਲਾਂ ਦੇ ਵਿੱਚ, ਤੇ ਗਰਮੀ ਹੁੰਦੀ ਹੈ, ਹਵਾ ਵੀ ਚੱਲਦੀ, ਗਰਮ ਗਰਮ ਤੱਤੀ ਹਵਾ ਚੱਲਦੀ ਹੈ, ਵਾਂਸ ਜਿਹੜੇ ਨੇ ਝੂਲਦੇ ਨੇ, ਵਾਂਸ ਆਪਸ ਦੇ ਵਿੱਚ ਖਿੰਦੇ ਨੇ, ਰਗੜਦੇ ਨੇ ਆਪਸ ਵਿੱਚ, ਜਦੋਂ ਆਪਸ ਵਿੱਚ ਉਹ ਖਿੰਦੇ ਨੇ, ਰਗੜ ਵੱਜਦੀ ਹੈ, ਉਹਨਾਂ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ। ਅਚਾਨਕ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਅੱਗ ਲੱਗ ਜਾਂਦੀ ਹੈ, ਤੇ ਫਿਰ ਕਿੰਨਾ ਹੀ ਜੰਗਲ ਜਿਹੜਾ ਹੁੰਦਾ ਸੜ ਕੇ ਤਬਾਹ ਹੋ ਜਾਂਦਾ। ਉਹਦੇ ਵਿੱਚ ਜਿਹੜੇ ਜੀਵ ਹੁੰਦੇ ਨੇ ਜੰਗਲ ਦੇ ਵਿੱਚ, ਉਹ ਵੀ ਨਾਲ ਸੜ ਜਾਂਦੇ ਨੇ। ਸੰਸਾਰ ਜੰਗਲ ਦੇ ਵਿਚਲੇ ਜਿਹੜੇ ਵਿਚਕਾਰ ਜੀਵ ਹੁੰਦੇ ਆ, ਉਹ ਵੀ ਗੁਰੂ ਪਿਆਰਿਓ ਸੜ ਜਾਂਦੇ ਨੇ। ਪਰ ਜੰਗਲ ਦੇ ਵਿੱਚ ਸਰੋਵਰ ਵੀ ਹੋਇਆ ਕਰਦੇ ਨੇ, ਤਲਾਬ ਵੀ ਹੁੰਦੇ ਨੇ ਜੰਗਲਾਂ ਦੇ ਵਿੱਚ। ਜਿਨ੍ਹਾਂ ਜੀਵਾਂ ਨੂੰ, ਜਿਨ੍ਹਾਂ ਜਾਨਵਰਾਂ ਨੂੰ, ਪੰਛੀਆਂ ਨੂੰ ਜੰਗਲਾਂ ਦਾ ਪਤਾ ਹੁੰਦਾ, ਜੰਗਲਾਂ ਦੇ ਵਿੱਚ ਸਰੋਵਰ ਦਾ ਪਤਾ ਹੁੰਦਾ, ਉਹ ਪੰਛੀ, ਉਹ ਜਾਨਵਰ ਸਰੋਵਰ ਦੇ ਕੰਢੇ ਤੇ ਆ ਜਾਂਦੇ ਨੇ, ਸਰੋਵਰ ਦੇ ਵਿੱਚ ਛਾਲ ਮਾਰ ਕੇ ਬਚ ਜਾਂਦੇ ਨੇ। ਜੰਗਲ ਦੇ ਵਿੱਚ ਅੱਗ ਲੱਗੀ ਹੋਈ ਹੈ, ਉਸ ਅੱਗ ਦੇ ਕੋਲੋਂ ਬਚਣ ਦੇ ਵਾਸਤੇ ਜਿਹੜੇ ਜਾਨਵਰ ਨੇ ਜੰਗਲ ਦੇ, ਜਿਨ੍ਹਾਂ ਨੂੰ ਜੰਗਲ ਦੇ ਵਿੱਚ ਸਰੋਵਰ ਦਾ ਪਤਾ ਹੈ, ਉਹ ਸਰੋਵਰ ਦੇ ਆ ਜਾਂਦੇ ਨੇ, ਸਰੋਵਰ ਤਲਾਬ ਦੇ ਵਿੱਚ ਛਾਲ ਮਾਰ ਦਿੰਦੇ, ਪਾਣੀ 'ਚ ਵੜ ਜਾਂਦੇ ਨੇ। ਪਾਸੇ ਅੱਗ ਲੱਗੀ ਹੋਈ ਹੈ, ਅੱਗ ਤੋਂ ਬਚਣਾ ਜੋ ਹੈ, ਉਹਦੇ ਵਿੱਚ ਵੜ ਕੇ ਬਚ ਜਾਂਦੇ ਨੇ। ਜੰਗਲ ਦੀ ਜਿਹੜੀ ਅੱਗ ਹੁੰਦੀ ਹੈ ਉਹਨੂੰ ਦਾਵਾ ਅਗਨ ਕਹਿੰਦੇ ਨੇ। ਇੱਕ ਸਮੁੰਦਰ ਦੀ ਅੱਗ ਹੈ ਬੜਵਾ ਨਾਲ, ਇੱਕ ਜੰਗਲ ਦੀ ਅੱਗ ਹੈ ਉਸਨੂੰ ਦਾਵਾ ਨਾਲ ਕਹਿੰਦੇ ਨੇ। ਇੱਕ ਪੇਟ ਦੀ ਅੱਗ ਹੁੰਦੀ ਹੈ, ਆਪਣੇ ਪੇਟ 'ਚ ਅੱਗ ਜਿਹੜੀ ਮੱਚਦੀ ਹੈ, ਪਦਾਰਥਾਂ ਨੂੰ ਪਚਾਉਂਦੀ, ਉਹਨੂੰ ਜਠਰਾ ਅਗਨੀ ਕਹਿੰਦੇ ਨੇ। ਇੱਕ ਜਿਹੜੀ ਆਪਾਂ ਆਮ ਵਰਤਦੇ ਹਾਂ ਘਰਾਂ ਦੇ ਵਿੱਚ ਸਮਾਨ ਅਗਨੀ, ਚਾਰ ਪ੍ਰਕਾਰ ਦੀਆਂ ਅੱਗਾਂ ਨੇ। ਤੇ ਦਾਵਾ ਨਾਲ ਬਹੁਤ ਤ੍ਰਿਣ ਜਾਲੇ, ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਇਹ ਬਚਨ ਕੀਤਾ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਇਸ ਦਾਵਾ ਅਗਨੀ ਨੇ ਬਹੁਤ ਸਾਰੇ ਜਿਹੜੇ ਤ੍ਰਿਣ, ਜੰਗਲ ਦੇ ਵੱਡੇ ਵੱਡੇ ਰੁੱਖ ਬਹੁਤ ਸਾਰੇ ਸਾੜ ਦਿੰਦਾ ਹੈ, ਸਾੜ ਦਿੰਦੀ ਹੈ ਦਾਵਾ ਅਗਨੀ। ਕੋਈ ਕੋਈ ਜਿਹੜਾ ਉਹ ਸਰੋਵਰ ਦੇ ਕਿਨਾਰੇ ਤੇ ਰੁੱਖ ਹੁੰਦਾ ਨਾ, ਉਹ ਬਚ ਜਾਂਦਾ। ਤਲਾਅ ਦੇ ਕਿਨਾਰੇ ਤੇ ਜਿਹੜਾ ਰੁੱਖ ਹੋਵੇ ਗੁਰੂ ਪਿਆਰੇ, ਉਹ ਬਚ ਜਾਂਦਾ ਹੈ। ਤਲਾਅ ਦੇ ਵਿੱਚ ਜਿਹੜੇ ਜਾਨਵਰ ਪੰਛੀ ਨੇ ਅੰਦਰ ਛਾਲ ਮਾਰ ਦਿੱਤੀ ਹੈ, ਪਾਣੀ ਦੇ ਵਿੱਚ ਬੈਠ ਗਿਆ, ਉਹ ਬਚ ਜਾਂਦਾ, ਬਾਕੀ ਸਾਰੇ ਸੜ ਜਾਂਦੇ ਨੇ। ਇਸੇ ਤਰ੍ਹਾਂ ਸੰਸਾਰ ਹੈ ਜਿਹੜਾ, ਇਹ ਤਾਂ ਬਾਹਰੀ ਅਰਥ ਨੇ, ਬਾਹਰਲੀ ਸਿੱਖਿਆ, ਅੰਤਰੀਵ ਇਹਦੇ ਇਸ ਤਰ੍ਹਾਂ ਨੇ। ਸੰਸਾਰ ਜਿਹੜਾ ਹੈ ਅੱਗ ਦਾ, ਇਸ ਸੰਸਾਰ ਜੰਗਲ ਦੇ ਵਾਂਗੂ ਹੈ, ਇਹਦੇ ਵਿੱਚ ਅੱਗ ਲੱਗੀ ਹੋਈ ਹੈ ਵਿਕਾਰਾਂ ਦੀ, ਜਿਹਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਹੰਸ ਹੇਤ ਲੋਭ ਕੋਪ, ਇਹ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸਾਰੇ ਸੰਸਾਰ ਦੇ ਜੀਵ ਸੜ ਜਾਂਦੇ, ਭੁੱਜਦੇ ਨੇ ਇਹਦੇ ਵਿੱਚ। ਬਚਦਾ ਕੌਣ ਹੈ? ਜਿਨ੍ਹਾਂ ਨੂੰ ਸਰੋਵਰ ਦਾ ਪਤਾ, ਇਹ ਸੰਸਾਰ ਜੰਗਲ ਦੇ ਵਿੱਚ ਵੀ ਸਰੋਵਰ ਹੈ, ਸਤਸੰਗਤ ਰੂਪੀ ਸਰੋਵਰ ਹੈ, ਸਤਸੰਗਤ ਰੂਪੀ ਠੰਡੇ ਪਾਣੀ ਦਾ ਸਰੋਵਰ ਹੈ। ਇੱਥੇ ਨਾਮ ਰੂਪੀ ਠੰਡਾ ਪਾਣੀ ਹੈ, ਪ੍ਰੇਮ ਰੂਪੀ ਪਾਣੀ ਜਲ ਹੈ ਇੱਥੇ, ਜਿਹੜਾ ਇੱਥੇ ਆ ਜਾਂਦਾ, ਜਿਨ੍ਹਾਂ ਨੂੰ ਤਾਂ ਪਤਾ ਹੈ ਸਤਸੰਗਤ ਦੀ ਮਹਿਮਾ, ਉਹ ਇੱਥੇ ਗੁਰੂ ਪਿਆਰੇ ਉਹ ਆ ਜਾਂਦੇ ਨੇ। ਇੱਥੇ ਆ ਕੇ ਫਿਰ ਬਾਹਰਲੀ ਅੱਗ ਤੋਂ ਬਚ ਜਾਂਦੇ ਨੇ। ਸੰਸਾਰ ਦੀ ਅੱਗ ਤੋਂ ਬਚਣ ਦਾ ਕੋਈ ਤਰੀਕਾ ਹੀ ਨਹੀਂ। ਕਿਹੜਾ ਤਰੀਕਾ ਹੈ? ਸਤਸੰਗਤ। ਇਹ ਸਰੋਵਰ ਤੇ ਆ ਕਰਕੇ ਸੰਸਾਰ ਦੀ ਅੱਗ ਤੋਂ ਬਚਿਆ ਜਾਂਦਾ ਹੈ। ਸੋ ਇਸ ਤਰ੍ਹਾਂ ਇੱਥੇ ਵਰਖਾ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਉਪਦੇਸ਼ ਰੂਪੀ ਵਰਖਾ ਕਰਦੇ ਨੇ, ਵਿਕਾਰਾਂ ਦੀ ਜਿਹੜੀ ਔੜ ਹੈ ਮਿਟ ਜਾਂਦੀ ਹੈ। ਧਰਤੀ ਜਿਹੜੀ ਹੈ ਜਿਵੇਂ ਹਰਿਆਵਲਤਾ ਦੇ ਸਹਿਤ ਹੁੰਦੀ ਹੈ ਮੀਂਹ ਪੈਣ ਤੇ, ਇਸ ਤਰ੍ਹਾਂ ਜਿਹੜੀ ਬੁੱਧੀ, ਜਿਹੜਾ ਮਨ ਵਿਸ਼ਿਆਂ ਦੇ ਵਿੱਚ ਸੜਿਆ ਹੋਇਆ, ਜਦੋਂ ਗੁਰੂ ਸਾਹਿਬ ਜੀ ਪਾਵਨ ਉਪਦੇਸ਼ ਰੂਪੀ ਵਰਖਾ ਕਰਦੇ ਨੇ, ਉਦੋਂ ਫੇਰ ਬੁੱਧੀ ਜਿਹੜੀ ਹੈ ਸ਼ੁਭ ਗੁਣਾਂ ਦੇ ਖੱਟ ਸੰਪਤੀ ਦੇ ਸਮੇਤ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ। ਇਹ ਹਰੀ ਭਰੀ ਹੋ ਜਾਂਦੀ ਹੈ ਸ਼ੁਭ ਗੁਣਾਂ ਦੇ ਸਮੇਤ। ਖੱਟ ਸੰਪਤੀ ਕਿਹੜੀ ਹੈ? ਥੋੜ੍ਹੀ ਜਿਹੀ ਆਪਾਂ ਇੱਥੇ ਵਿਚਾਰ ਕਰ ਲਈਏ, ਡੂੰਘੀਆਂ ਗੱਲਾਂ ਨੇ ਥੋੜ੍ਹੀਆਂ ਜੀਆਂ, ਪਰ ਸਮਝਣ ਯੋਗ ਨੇ, ਧਿਆਨ ਦੇਣ ਯੋਗ ਨੇ। ਸੋ ਖੱਟ ਸੰਪਤੀ, ਸਮਦਮ ਸਰਧਾ ਤੀਸਰੀ ਉਪਾਰਾਮ ਸਮਾਧਾਨ, ਖੱਟੀ ਤਿੱਛਾ ਬਖਾਣੀਆਂ ਭਿੰਨ ਭਿੰਨ ਯਹ ਨਾਮ। ਇਹ ਛੇ ਚੀਜ਼ਾਂ ਨੇ, ਇਹ ਪ੍ਰਾਪਤ ਹੁੰਦੀ ਹੈ। ਸਮ, ਮਨ ਦੀਆਂ ਵਾਸਨਾਵਾਂ ਨੂੰ ਰੋਕਣਾ, ਮਨ ਦੇ ਫੁਰਨਿਆਂ ਨੂੰ ਸੂਖਮ ਕਰਨਾ। ਦੂਸਰਾ ਦਮ ਹੈ, ਇੰਦਰੀਆਂ ਨੂੰ ਰੋਕ ਲੈਣਾ, ਅੱਖਾਂ ਕੰਨਾਂ ਨੂੰ, ਅੱਖਾਂ ਨੂੰ, ਨੱਕ ਨੂੰ, ਜ਼ਬਾਨ ਨੂੰ, ਹੱਥਾਂ ਨੂੰ, ਪੈਰਾਂ ਨੂੰ, ਇਹਨਾਂ ਸਾਰੇ ਇੰਦਰੀਆਂ ਨੂੰ ਕੁਸੰਗਤ ਵੱਲੋਂ ਰੋਕਣਾ, ਇਹਨੂੰ ਦਮ ਕਹਿੰਦੇ ਨੇ। ਤੀਸਰੀ ਸ਼ਰਧਾ ਹੈ, ਸਤਿਗੁਰਾਂ ਉੱਪਰ ਸ਼ਰਧਾ ਰੱਖਣੀ, ਗ੍ਰੰਥਾਂ ਉੱਪਰ, ਸ਼ਾਸਤਰਾਂ ਉੱਪਰ ਤਰਕ ਨਾ ਪੈਦਾ ਹੋਣ ਦੇਣੀ। ਉਪਾਰਾਮ, ਉਪਰਾਮ ਸੰਸਾਰ ਦੇ ਵੱਲੋਂ ਵਿਰਾਗ ਦੇ ਸਹਿਤ ਰਹਿਣਾ, ਦ੍ਰਿੜ ਵਿਰਾਗ, ਪੱਕਾ ਵਿਰਾਗ ਧਾਰਨ ਕਰਕੇ ਰੱਖਣਾ, ਉਪਾਰਾਮ ਇਹਨੂੰ ਕਹਿੰਦੇ ਨੇ। ਸਮਾਧਾਨ ਅਗਲਾ ਹੈ, ਸਮਾਧਾਨ, ਸਾਵਧਾਨ ਰਹਿਣਾ, ਵਿਸ਼ਿਆਂ ਦੇ ਵੱਲੋਂ ਸਾਵਧਾਨ ਰਹਿਣਾ, ਮਨ ਦੇ ਵੱਲੋਂ ਸਾਵਧਾਨ ਰਹਿਣਾ, ਕਿਉਂਕਿ ਮਨ ਬਹੁਤ ਚੰਚਲ ਹੈ, ਪਤਾ ਨਹੀਂ ਕਦੋਂ ਡੁੱਲ ਜਾ ਡੋਲ ਜਾਵੇ। ਇਸ ਵੱਲੋਂ ਸਾਵਧਾਨ ਰਹਿਣਾ, ਮਨ ਨੂੰ ਦ੍ਰਿੜ ਕਰਕੇ ਪੱਕਾ ਕਰਕੇ ਰੱਖਣਾ। ਉਪਾ ਰਾਮ ਸਮਾਧਾਨ ਛੱਟੀ ਤਿੱਛਾ ਬਖਾਨੀ ਹੈ। ਛੇਵੀਂ ਤਿੱਛਾ ਕਹਿੰਦੇ ਨੇ ਸੁੱਖ ਦੁੱਖ ਦੇ ਵਿੱਚ ਬਿਰਤੀ ਨੂੰ ਸਮਾਨ ਰੱਖਣਾ, ਖੁਸ਼ੀ ਗਮੀ ਸਮੇਂ ਬਿਰਤੀ ਨੂੰ ਸਮਾਨ ਰੱਖਣਾ। ਇਹ ਛੇ ਚੀਜ਼ਾਂ ਨੇ, ਇਹ ਚੀਜ਼ਾਂ ਬੁੱਧੀ ਵਿੱਚ ਪ੍ਰਗਟ ਹੋ ਜਾਂਦੀਆਂ। ਬੁੱਧੀ ਜਿਹੜੀ ਹੈ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ ਜਦੋਂ ਗੁਰੂ ਉਪਦੇਸ਼ ਰੂਪੀ ਵਰਖਾ ਕਰਦੇ ਨੇ। ਇਹ ਸ਼ੁਭ ਗੁਣ ਅੰਦਰੋਂ ਪੈਦਾ ਹੋ ਜਾਂਦੇ ਨੇ। ਫਿਰ ਮੀਂਹ ਤੋਂ ਰੁੱਖ ਜਿਹੜੇ ਨੇ ਉਹਨਾਂ ਦੇ ਵਿੱਚ ਨਵੀਆਂ ਲਗਰਾਂ ਫੁੱਟਦੀਆਂ ਨੇ, ਨਵੇਂ ਪੱਤੇ ਨਿਕਲਦੇ ਨੇ। ਇਸ ਤਰ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਸੰਗਤ ਕਰਨ ਵਾਲਿਆਂ ਦੇ ਵਿੱਚ, ਭਾਵੇਂ ਬੇਸ਼ੱਕ ਅੱਜ ਕੱਲ੍ਹ ਲੋਕ ਪੜ੍ਹੇ ਲਿਖੇ ਤੇ ਚਤਰ ਤੇ ਸਿਆਣੇ ਨੇ, ਸਾਰੇ ਸਾਰੀ ਗੱਲ ਦੀ ਹੀ ਨੌਲੇਜ ਰੱਖਦੇ ਨੇ, ਸਾਰੀ ਗੱਲ ਦੀ ਹੀ ਜਾਣਕਾਰੀ ਰੱਖਦੇ ਨੇ, ਪਰ ਫਿਰ ਵੀ ਜਿਹੜੀ ਸਤਸੰਗਤ ਦੀ ਮਹਿਮਾ ਹੈ ਇਹ ਬਹੁਤ ਉੱਤਮ ਹੈ। ਫਿਰ ਵੀ ਸਤਸੰਗਤ ਕਰਨੀ ਲਾਭਦਾਇਕ ਹੈ, ਭਾਵੇਂ ਲੋਕਾਂ ਨੂੰ ਗਿਆਨ ਹੈ, ਸਾਰਾ ਕੁਝ ਜਾਣਦੇ ਨੇ। ਅੱਜ ਕੱਲ੍ਹ ਇੰਟਰਨੈਟ ਤੇ ਸਾਰਾ ਕੁਝ ਹੀ ਲੋਕ ਪ੍ਰਾਪਤ ਜਾਣਕਾਰੀ ਪ੍ਰਾਪਤ ਕਰ ਲੈਂਦੇ ਨੇ, ਜੋ ਕੁਝ ਵੀ ਹੈ ਘਰਾਂ ਦੇ ਵਿੱਚ ਬੈਠੇ ਪੜ੍ਹਦੇ ਨੇ, ਘਰਾਂ ਦੇ ਵਿੱਚ ਬੈਠੇ ਟੀਵੀ ਵੇਖਦੇ ਨੇ, ਉਹਦੇ ਉੱਪਰ ਕਥਾ ਕੀਰਤਨ ਚੱਲਦਾ ਹੈ, ਠੀਕ ਹੈ, ਵਧੀਆ ਚੀਜ਼ ਹੈ। ਪਰ ਜਿਹੜੀ ਸਤਸੰਗਤ ਇੱਥੇ ਬੈਠ ਕੇ ਜਿਹੜਾ ਪ੍ਰਾਪਤ ਹੋਣੀ ਹੈ, ਜਿਹੜੀ ਚੀਜ਼ ਇੱਥੇ ਬੈਠ ਕੇ ਪ੍ਰਾਪਤ ਹੋਣੀ ਹੈ ਘਰਾਂ ਦੇ ਵਿੱਚ ਨਹੀਂ, ਸੰਗਤ ਵਿੱਚ ਆਉਣ ਵਾਲੇ ਬਹੁਤ ਵੱਡੇ ਵੱਡੇ ਨਾਮ ਅਭਿਆਸੀ ਜਿਨ੍ਹਾਂ ਨੂੰ ਉੱਪਰ ਗੁਰੂ ਮਹਾਰਾਜ ਦੀ ਬਹੁਤ ਬਖਸ਼ਿਸ਼ ਹੁੰਦੀ ਹੈ, ਸੰਗਤ ਵਿੱਚ ਐਸੀਆਂ ਰੂਹਾਂ ਦੇ ਦਰਸ਼ਨ ਹੁੰਦੇ। ਸੋ ਇਸ ਤਰੀਕੇ ਨਾਲ ਇੱਥੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਦੇ ਵਿੱਚ ਜਦੋਂ ਗੁਰੂ ਉਪਦੇਸ਼ ਕਰਦਾ ਉਹਨਾਂ ਦੀ ਬੁੱਧੀ ਅੰਦਰ ਇਹ ਚੀਜ਼ਾਂ ਪ੍ਰਗਟ ਹੁੰਦੀਆਂ ਨੇ, ਜਿਵੇਂ ਰੁੱਖਾਂ ਦੇ ਵਿੱਚੋਂ ਪੱਤੇ ਨਿਕਲਦੇ, ਲਗਰਾਂ ਤੇ ਟਾਹਣੀਆਂ ਨਿਕਲਦੀਆਂ ਨੇ, ਇਸ ਤਰ੍ਹਾਂ ਉਹਨਾਂ ਦੇ ਵਿੱਚ ਸ਼ੁਭ ਗੁਣ ਉਤਪੰਨ ਹੁੰਦੇ ਨੇ। ਹਿਰਦੇ ਵਿੱਚ ਗੁਰੂ ਦੇ ਉਪਦੇਸ਼ ਨਾਲ, ਨਾਮ ਦੇ ਜਾਪ ਨਾਲ, ਅਭਿਆਸ ਦੇ ਨਾਲ ਸ਼ੁਭ ਗੁਣ ਕਰਨਾ, ਮੈਤਰੀ, ਮੁਦਤਾ ਤੇ ਉਪੇਖਿਆ, ਇਹ ਸ਼ੁਭ ਗੁਣ ਪੈਦਾ ਹੁੰਦੇ ਨੇ। ਕਰਨਾ ਸਾਰਿਆਂ ਉੱਪਰ ਕਿਰਪਾ ਕਰਨੀ, ਮੈਤਰੀ ਸਾਰਿਆਂ ਦੇ ਨਾਲ ਮਿੱਤਰਤਾ ਹੀ ਰੱਖਣੀ, ਸਾਰਿਆਂ ਦੇ ਨਾਲ ਮਿੱਤਰਾਂ ਵਾਂਗੂ ਵਰਤਣਾ, ਮੁਦਤਾ ਆਨੰਦ ਵਿੱਚ ਰਹਿਣਾ ਤੇ ਉਪੇਖਿਆ ਉਪਦੇਸ਼ ਦੇਣਾ। ਜੇ ਕੋਈ ਨਹੀਂ ਪ੍ਰਾਪਤ ਕਰਦਾ ਉਹਦੇ ਕਰਮਾਂ ਦੇ ਵਿੱਚ ਨਹੀਂ, ਇਸ ਤਰ੍ਹਾਂ ਸੋਚ ਕੇ ਉਪੇਖਿਆ ਨੂੰ ਕਹਿੰਦੇ ਨੇ ਆਨੰਦ ਵਿੱਚ ਰਹਿਣਾ। ਇਹ ਜਿਹੜੀਆਂ ਚੀਜ਼ਾਂ ਨੇ ਹਿਰਦੇ ਵਿੱਚ ਪ੍ਰਗਟ ਹੁੰਦੀਆਂ ਨੇ। ਸੋ ਇਸ ਤਰ੍ਹਾਂ ਮੀਂਹ ਪੈਣ ਦੇ ਨਾਲ ਜਿਵੇਂ ਧਰਤੀ ਉੱਪਰ ਹਰਿਆਵਲਤਾ ਹੋ ਜਾਂਦੀ ਹੈ, ਹਿਰਦੇ ਵਿੱਚ ਸ਼ੁਭ ਗੁਣਾਂ ਦੀ ਹਰਿਆਵਲਤਾ ਹੋ ਜਾਂਦੀ ਹੈ। ਨਾਨਕ ਸਾਵਣ ਜੇ ਵਸੈ, ਮੀਂਹ ਜ਼ਿਆਦਾ ਪੈਂਦਾ ਸਾਉਣ ਦੇ ਮਹੀਨੇ ਵਿੱਚ, ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਤੇ ਕਈਆਂ ਨੂੰ ਮੀਂਹ ਪੈਣ ਦੇ ਨਾਲ ਬਹੁਤ ਚਾਅ, ਉਤਸ਼ਾਹ ਤੇ ਖੁਸ਼ੀ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਨਾਨਕ ਸਾਵਣ ਜੇ ਵਸੈ ਚਹੁ ਉਹ ਮਾਹਾ ਹੋਏ। ਗਰੀਬ ਨਵਾਜ ਕਹਿੰਦੇ ਜੇ ਸਾਉਣ ਵਸੇ, ਮੀਂਹ ਪਵੇ, ਬੱਦਲ ਵਰਖਾ ਕਰਨ, ਚਹੁੰ ਜਾਣਿਆਂ ਨੂੰ, ਚਾਰਾਂ ਜਾਣਿਆਂ ਨੂੰ ਉਤਸ਼ਾਹ ਖੁਸ਼ੀ ਮਿਲਦੀ ਹੈ। ਤਿੰਨਾਂ ਨੂੰ ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ, ਧਨ ਹੋਏ। ਇਹ ਚਹੁੰ ਜਾਣਿਆਂ ਨੂੰ ਖੁਸ਼ੀ ਪ੍ਰਾਪਤ ਹੁੰਦੀ, ਚਾਅ ਚੜ੍ਹਦਾ ਹੈ। ਇੱਕ ਨਾਗਾਂ ਨੂੰ, ਸੱਪਾਂ ਨੂੰ, ਇੱਕ ਮਿਰਗਾਂ ਹਿਰਨਾਂ ਨੂੰ, ਇੱਕ ਮੱਛੀਆਂ ਨੂੰ, ਤੇ ਇੱਕ ਧਨੀ ਲੋਕ ਜਿਹੜੇ ਸੰਸਾਰ ਦੇ ਵਿਸ਼ਿਆਂ ਦਾ ਰਸ ਲੈਣ ਵਾਲੇ ਨੇ, ਉਹ ਵੀ ਝੜੀ ਦੇ ਵਿੱਚ ਵਿਸ਼ਿਆਂ ਦਾ ਰਸ ਲੈਂਦੇ। ਚਹੁੰ ਜਾਣਿਆਂ ਨੂੰ ਖੁਸ਼ੀ ਹੁੰਦੀ ਹੈ, ਨਾਗਾਂ ਨੂੰ ਕਿਵੇਂ ਖੁਸ਼ੀ ਹੁੰਦੀ ਹੈ, ਸੱਪਾਂ ਨੂੰ ਮੀਂਹ ਪੈਣ ਦੇ ਨਾਲ ਕਿਵੇਂ ਖੁਸ਼ੀ ਹੁੰਦੀ ਹੈ। ਜਦੋਂ ਮੀਂਹ ਪੈਂਦਾ ਹੈ ਸੱਪ ਖੁੱਡਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਜਾਂਦੇ ਨੇ, ਸੱਪ ਜ਼ਹਿਰ ਦੇ ਨਾਲ ਅੰਦਰੋਂ ਸੜਦਾ ਰਹਿੰਦਾ ਹਰ ਵਕਤ। ਇਸੇ ਕਰਕੇ ਚੰਦਨ ਦੇ ਬੂਟੇ ਦੇ ਨਾਲ ਜਾ ਕੇ ਤੇ ਉੱਥੇ ਜਾ ਕੇ ਆਪਣੀ ਤਪਸ਼ ਨੂੰ ਮੇਟਦਾ, ਉਹਦੇ ਨਾਲ ਜਾ ਕੇ ਬੁਲਾਵਾਂ ਮਾਰ ਲੈਂਦਾ ਹੈ। ਜ਼ਹਿਰ ਦੇ ਨਾਲ ਸੜਦਾ ਹੈ, ਮੀਂਹ ਪੈਣ ਦੇ ਨਾਲ ਖੁੱਡਾਂ ਦੇ ਵਿੱਚੋਂ ਸੱਪ ਬਾਹਰ ਆ ਜਾਂਦੇ ਨੇ ਤੇ ਫਿਰ ਮੀਂਹ ਦੇ ਵਿੱਚ ਬੈਠ ਕੇ ਤੇ ਆਪਣੀ ਤਪਸ਼ ਦੂਰ ਕਰਦੇ ਨੇ। ਸੱਪਾਂ ਨੂੰ ਖੁਸ਼ੀ ਹੁੰਦੀ ਹੈ ਮੀਂਹ ਪੈਣ ਦੇ ਨਾਲ, ਚਹੁੰ ਉਹ ਮਾਹਾ ਹੋਏ। ਸੱਪ ਨਾਗਾਂ ਅੱਗੋਂ ਮਿਰਗ ਆਉਂਦੇ ਨੇ, ਹਿਰਨ ਜਿਹੜੇ ਨੇ, ਹਿਰਨਾਂ ਨੂੰ ਵੀ ਮੀਂਹ ਪੈਣ ਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ। ਕਾਲੀਆਂ ਘਟਾਵਾਂ ਜਦੋਂ ਹਿਰਨ ਵੇਹਦੇ ਨੇ ਚੁੰਗੀਆਂ ਭਰਦੇ ਨੇ, ਮੀਂਹ ਪੈਣ ਨਾਲ ਸਰੋਵਰ ਪਾਣੀ ਦੇ ਨਾਲ ਭਰੇ ਜਾਂਦੇ ਨੇ। ਮਿਰਗ ਉੱਥੇ ਜਾਂਦੇ ਨੇ ਫਿਰ ਗਰਮੀ ਤੋਂ ਬਚਣ ਦੇ ਵਾਸਤੇ, ਉਹਨਾਂ ਨੂੰ ਵੀ ਗਰਮੀ ਲੱਗਦੀ ਹੈ। ਸੋ ਇਸ ਤਰ੍ਹਾਂ ਮਿਰਗਾਂ ਨੂੰ ਵੀ, ਹਿਰਨਾਂ ਨੂੰ ਵੀ ਖੁਸ਼ੀ ਹੁੰਦੀ ਹੈ, ਮੱਛੀਆਂ ਨੂੰ ਵੀ ਮੀਂਹ ਪੈਣ ਨਾਲ ਖੁਸ਼ੀ ਹੁੰਦੀ ਹੈ। ਪਾਣੀ ਜਿਹੜਾ, ਪਾਣੀ ਨਾਲ ਤਲਾਬ ਤੇ ਸਰੋਵਰ ਭਰ ਜਾਂਦੇ, ਮੱਛੀਆਂ ਫਿਰ ਵਿੱਚ ਕਲੋਲਾਂ ਕਰਦੀਆਂ ਨੇ ਪਾਣੀ ਦੇ ਵਿੱਚ। ਇਸ ਤਰ੍ਹਾਂ ਮੱਛੀਆਂ ਨੂੰ ਖੁਸ਼ੀ, ਰਸੀਆਂ ਘਰ, ਧਨ ਹੋਏ। ਜਿਹੜੇ ਧਨੀ ਲੋਕ ਨੇ, ਧਨੀਆਂ ਨੂੰ ਵੀ, ਜਿਹੜੇ ਸੰਸਾਰ ਦੇ ਰਸਾਂ ਦਾ ਆਨੰਦ ਲੈਣ ਵਾਲੇ, ਵਿਸ਼ਿਆਂ ਦਾ ਰਸ ਲੈਣ ਵਾਲੇ, ਉਹਨਾਂ ਨੂੰ ਵੀ ਭਾਈ ਖੁਸ਼ੀ ਹੁੰਦੀ ਹੈ ਮੀਂਹ ਪੈਣ ਦੇ ਨਾਲ। ਇਸੇ ਤਰ੍ਹਾਂ ਜਿਵੇਂ ਇਹਨਾਂ ਲੋਕਾਂ ਨੂੰ ਖੁਸ਼ੀ ਹੁੰਦੀ ਹੈ, ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਸਾਵਣ ਜੇ ਵਸੈ ਚੌਂ ਮਹਾ ਹੋਏ। ਸਾਉਣ ਦਾ ਜੇ ਬੱਦਲ ਵਸਦਾ ਵਰਦਾ, ਮੀਂਹ ਪਾਉਂਦਾ ਹੈ, ਬੱਦਲਾਂ ਦੁਆਰਾ ਮੀਂਹ ਪੈਂਦਾ ਹੈ, ਚੌਂ ਜਣਿਆਂ ਨੂੰ ਹੋਰ ਖੁਸ਼ੀ ਹੁੰਦੀ ਹੈ। ਨਾਗਾਂ ਨੂੰ, ਨਾਗਾਂ ਦੀ ਨਿਆਈ, ਜਿਹੜੇ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ, ਜਿਵੇਂ ਨਾਗ ਖੁੱਡਾਂ 'ਚ ਰਹਿੰਦੇ ਨੇ ਸੱਪ, ਜਿਹੜੇ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ। ਉਹ ਤਾਂ ਪ੍ਰਤੱਖ ਬੱਦਲਾਂ ਦਾ ਮੀਂਹ ਪੈਂਦਾ, ਇੱਧਰੋਂ ਗੁਰੂ ਦਾ ਉਪਦੇਸ਼ ਰੂਪੀ ਮੀਂਹ ਪੈਂਦਾ, ਜਿਹੜੀ ਹੁਣ ਕਥਾ ਗੁਰਬਾਣੀ ਦੀ ਵਿਚਾਰ, ਇਹ ਮੀਂਹ ਵਾਂਗੂ ਹਿਰਦੇ ਨੂੰ ਸੁੱਖ ਦਿੰਦੀ ਹੈ, ਮਨ ਨੂੰ ਸੁੱਖ ਮਿਲਦਾ ਕਥਾ ਕੀਰਤਨ ਸੁਣ ਸਰਵਣ ਕਰਕੇ। ਇਹ ਉਪਦੇਸ਼ ਰੂਪੀ ਜਿਹੜੀ ਵਰਖਾ ਹੁੰਦੀ ਹੈ, ਨਾਗਾਂ ਦੀ ਨਿਆਈ, ਜਿਹੜੇ ਘਰੇ ਰਹਿੰਦੇ ਨੇ ਲੋਕ, ਵਿਰਾਗੀ ਨੇ ਘਰ ਦੇ ਵਿੱਚ ਰਹਿ ਕੇ ਵਿਰਾਗ ਪ੍ਰਾਪਤ ਕਰਦੇ ਨੇ, ਤੇ ਜਦੋਂ ਗੁਰੂ ਉਪਦੇਸ਼ ਰੂਪੀ ਵਰਖਾ ਕਰਦਾ, ਜਿਵੇਂ ਸੱਪ ਖੁੱਡਾਂ ਤੋਂ ਨਿਕਲ ਕੇ ਬਾਹਰ ਆ ਜਾਂਦੇ ਨੇ, ਘਰਾਂ 'ਚ ਰਹਿਣ ਵਾਲੇ ਲੋਕ ਘਰਾਂ ਤੋਂ ਨਿਕਲ ਕੇ ਇੱਥੇ ਆ ਜਾਂਦੇ ਸੰਗਤ ਵਿੱਚ, ਇੱਥੇ ਉਹਨਾਂ ਉੱਪਰ ਉਪਦੇਸ਼ ਦੀ ਵਰਖਾ ਹੁੰਦੀ ਹੈ। ਜਿਹੜੇ ਵਿਰਾਗਵਾਨ ਲੋਕ ਨੇ ਉਹਨਾਂ ਨੂੰ ਸੱਪਾਂ ਦੇ ਨਾਲ ਤੁਲਨਾ ਕੀਤੀ, ਵਿਰਾਗੀ ਲੋਕ ਨੇ ਜਿਹੜੇ, ਜਿਨ੍ਹਾਂ ਨੇ ਆਪਣੇ ਘਰ ਨੂੰ ਤੇ ਜੰਗਲ ਨੂੰ ਇੱਕ ਬਰਾਬਰ ਸਮਝਿਆ ਹੈ। ਰੇ ਮਨ ਐਸੋ ਕਰ ਸੰਨਿਆਸਾ, ਮਹਾਰਾਜ ਨੇ ਕੀ ਆਖਿਆ, ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਬਣ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਘਰ ਨੂੰ ਜਿਨ੍ਹਾਂ ਨੇ ਜੰਗਲ ਦੇ ਨਿਆਈ ਸਮਝਿਆ ਹੈ, ਉਹ ਵਿਰਾਗਵਾਨ ਲੋਕ ਸੱਪਾਂ ਦੀ ਨਿਆਈ ਇੱਥੇ ਆ ਕੇ ਸਤਿਗੁਰਾਂ ਦੇ ਘਰੋਂ ਉਪਦੇਸ਼ ਰੂਪੀ ਵਰਖਾ ਦੇ ਨਾਲ ਨਿਹਾਲ ਹੁੰਦੇ ਨੇ। ਇਹਨਾਂ ਨੂੰ ਇਸ ਤਰ੍ਹਾਂ ਜਿਹੜਾ ਸਤਿਗੁਰੂ ਸਾਹਿਬ ਜੀ ਬੱਦਲ ਸਰੂਪ ਨੇ ਉਪਦੇਸ਼ ਰੂਪੀ ਵਰਖਾ ਕਰਦੇ ਨੇ, ਖੁਸ਼ੀ ਪ੍ਰਾਪਤ ਹੁੰਦੀ ਹੈ। ਦੂਸਰੇ ਨੰਬਰ 'ਤੇ ਮਿਰਗਾਂ ਦੀ ਨਿਆਈ ਜਿਹੜੇ ਨੇ, ਇਹ ਤਾਂ ਘਰਾਂ ਵਿੱਚ ਰਹਿਣ ਵਾਲੇ ਨੇ, ਦੂਸਰੇ ਉਹ ਲੋਕ ਨੇ ਜਿਹੜੇ ਘਰ ਬਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਭਗਤੀ ਕਰਨ ਵਾਸਤੇ ਗਏ ਨੇ, ਤਪੱਸਿਆ ਕਰਨ ਵਾਸਤੇ ਗਏ ਨੇ, ਉਹਨਾਂ ਨੂੰ ਵੀ ਗੁਰੂ ਦੇ ਉਪਦੇਸ਼ ਤੋਂ ਲਾਭ ਹੁੰਦਾ ਹੈ। ਸੋ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ ਫਰੀਦਾ, ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ, ਸੋ ਕੱਕਰ ਚੁਗਨ ਥਲ ਵਸਣ ਰੱਬ ਨਾ ਛੋਡਣ ਪਾਸ। ਇਹ ਉਹ ਪੰਛੀ ਨੇ, ਉਹ ਪੰਛੀਆਂ ਦੀ ਭਗਤ ਫਰੀਦ ਜੀ ਨੇ ਗੱਲ ਕੀਤੀ, ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜੰਗਲਾਂ ਦੇ ਵਿੱਚ ਰਹਿੰਦੇ ਨੇ। ਮਿਰਗਾਂ ਦੀ ਨਿਆਈ, ਜਿਵੇਂ ਮਿਰਗ ਜੰਗਲਾਂ ਦੇ ਵਿੱਚ ਰਹੇ, ਸੱਪ ਖੁੱਡਾਂ 'ਚ ਰਹਿੰਦੇ ਨੇ, ਮਿਰਗ ਜੰਗਲਾਂ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਤਪਸਵੀ ਲੋਕ ਨੇ, ਭਗਤੀ ਕਰਨ ਵਾਲੇ ਲੋਕ, ਉਹਨਾਂ ਨੂੰ ਵੀ ਗੁਰੂ ਦੇ ਉਪਦੇਸ਼ ਤੋਂ ਇਸ ਤਰ੍ਹਾਂ ਵਰਖਾ, ਗੁਰੂ ਦਾ ਉਪਦੇਸ਼ ਰੂਪੀ ਵਰਖਾ ਤੋਂ ਉਲਾਹਾ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਮੱਛੀਆਂ ਦੀ ਨਿਆਈ, ਸੋ ਮੱਛੀਆਂ ਦੀ ਨਿਆਈ, ਜਿਹੜੇ ਪ੍ਰੇਮੀ ਜਨ ਹਨ ਉਹਨਾਂ ਨੂੰ ਵੀ ਗੁਰੂ ਦੇ ਉਪਦੇਸ਼ ਰੂਪੀ ਵਰਖਾ ਤੋਂ ਲਾਹਾ ਪ੍ਰਾਪਤ ਹੁੰਦਾ ਹੈ। ਤੇ ਰਸੀਆਂ ਘਰ ਧਨ ਹੋਏ, ਧਨੀ ਲੋਕ ਜਿਵੇਂ ਵਰਖਾ ਪੈਣ ਤੇ ਘਰੇ ਵਿਸ਼ਿਆਂ ਦਾ ਰਸ ਮਾਣਦੇ ਨੇ, ਧਨੀਆਂ ਦੇ ਵਿਆਹ ਵਾਂਗੂ ਜਿਹੜੇ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਵਾਲੇ ਨੇ, ਉਹ ਧਨੀ ਨੇ ਰਸੀਆਂ ਤੇ ਨਾਮ ਦਾ ਰਸ ਲੈਣ ਵਾਲੇ ਨੇ ਜਿਹੜੇ, ਉਹਨਾਂ ਨੂੰ ਵੀ ਗੁਰੂ ਉਪਦੇਸ਼ ਦੀ ਦੇ ਨਾਲ, ਸੋ ਇਹ ਐਸੀ ਵਰਖਾ ਜਿਹੜੀ ਉਪਦੇਸ਼ ਰੂਪੀ ਹੈ ਲਾਹਾ ਪ੍ਰਾਪਤ ਹੁੰਦਾ ਹੈ। ਇਹ ਵਰਖਾ ਪ੍ਰਾਪਤ ਹੋਣ ਦੇ ਨਾਲ ਚਾਰ ਜਣਿਆਂ ਨੂੰ ਖੁਸ਼ੀ ਹੁੰਦੀ ਹੈ। ਇੱਕ ਵਿਰਾਗਵਾਨ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਰਹਿ ਕੇ ਵਿਰਾਗੀ ਨੇ, ਇੱਕ ਜੰਗਲਾਂ ਦੇ ਵਿੱਚ ਜਾ ਕੇ ਵਿਰਾਗੀ ਬਣੇ ਉਹ ਲੋਕ, ਇੱਕ ਮੱਛੀਆਂ ਦੇ ਨੇ ਪ੍ਰੇਮੀ ਜਨ ਲੋਕ, ਇੱਕ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਵਾਲੇ ਲੋਕ, ਚਾਰ ਪ੍ਰਕਾਰ ਦੇ ਇਹ ਜਿਹੜੇ ਲੋਕ ਜਗਿਆਸੂ, ਚਾਰ ਪ੍ਰਕਾਰ ਦੇ ਜਿਹੜੇ ਅਧਿਕਾਰੀ ਨੇ, ਇਹਨਾਂ ਨੂੰ ਇਸ ਤਰ੍ਹਾਂ ਸੁੱਖ ਪ੍ਰਾਪਤ ਹੁੰਦਾ ਹੈ। ਜਦੋਂ ਗੁਰੂ ਗੱਜਦਾ ਹੈ, ਗੁਰੂ ਰੂਪ ਬੱਦਲ ਗੱਜਦਾ ਤੇ ਉਪਦੇਸ਼ ਰੂਪੀ ਵਰਖਾ ਕਰਦਾ ਹੈ, ਨਾਮ ਰੂਪੀ ਵਰਖਾ ਹੁੰਦੀ ਹੈ। ਇਸੇ ਤਰ੍ਹਾਂ ਚਾਰ ਜਣਿਆਂ ਨੂੰ ਲਾਹਾ ਪ੍ਰਾਪਤ ਨਹੀਂ ਹੁੰਦਾ ਜਦੋਂ ਮੀਂਹ ਪੈਂਦਾ, ਉਹ ਚਾਰ ਜਣੇ ਦੁਖੀ ਹੁੰਦੇ ਨੇ। ਕੌਣ ਕੌਣ? ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਨਾਨਕ ਸਾਵਣ ਜੇ ਵਸੈ ਚਹੋਂ ਬੇਛੋੜਾ ਹੋਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸਾਉਣ ਦੇ ਮਹੀਨੇ 'ਚ ਬੱਦਲ ਮੀਂਹ ਪਾਉਂਦੇ ਨੇ, ਚਾਰ ਜਣਿਆਂ ਨੂੰ ਵਿਛੋੜਾ ਪ੍ਰਾਪਤ ਹੋ ਜਾਂਦਾ ਹੈ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਇਹ ਚਾਰ ਜਣਿਆਂ ਨੂੰ ਵਿਛੋੜਾ ਪ੍ਰਾਪਤ ਹੋ ਜਾਂਦਾ ਹੈ ਜਦੋਂ ਮੀਂਹ ਪਵੇ। ਚਾਰ ਦੁਖੀ ਹੁੰਦੇ ਨੇ, ਗਾਈ ਪੁੱਤਾਂ, ਗਾਵਾਂ ਦੇ ਪੁੱਤਾਂ ਨੂੰ, ਗਾਵਾਂ ਦੇ ਪੁੱਤ ਕੌਣ ਨੇ? ਬਲਦ, ਬਲਦਾਂ ਨੂੰ ਵਿਛੋੜਾ ਹੋ ਜਾਂਦਾ ਹੈ। ਮੀਂਹ ਪੈਂਦਾ, ਜ਼ਮੀਨ ਜਿਹੜੀ ਹੈ ਉਹ ਨਮੀ ਦੇ ਸਹਿਤ ਹੋ ਜਾਂਦੀ ਹੈ, ਕਿਉਂਕਿ ਜਦੋਂ ਜ਼ਮੀਨ ਵਾਹੀਦੀ ਹੈ, ਜ਼ਮੀਨ ਨੂੰ ਪਹਿਲਾਂ ਰੌਣੀ ਕੀਤਾ ਜਾਂਦਾ, ਪਾਣੀ ਦਿੱਤਾ ਜਾਂਦਾ, ਫਿਰ ਪਾਣੀ ਸੁੱਕ ਜਾਂਦਾ। ਜਦੋਂ ਸੁੱਕ ਜਾਵੇ, ਥੋੜ੍ਹੀ ਜਿਹੀ ਜ਼ਮੀਨ ਗਿੱਲੀ ਰਹਿ ਜਾਵੇ, ਥੋੜ੍ਹੀ ਜਿਹੀ ਨਮੀ ਰਹਿ ਜਾਵੇ, ਉਦੋਂ ਫਿਰ ਜ਼ਮੀਨ ਨੂੰ ਵਾਹਿਆ ਜਾਂਦਾ, ਵਾਹ ਕੇ ਫਿਰ ਤਿਆਰ ਕੀਤਾ ਜਾਂਦਾ। ਇਸ ਤਰੀਕੇ ਨਾਲ ਮੀਂਹ ਪੈਣ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਖੇਤੀ ਜਿਹੜੀ ਜ਼ਿਆਦਾ ਹੁੰਦੀ ਸੀ ਮੀਂਹ ਦੇ ਉੱਪਰ ਨਿਰਭਰ ਕਰਦੀ ਸੀ, ਕਿਉਂਕਿ ਹੁਣ ਤਾਂ ਟਿਊਬਵੈੱਲ ਲੱਗੇ ਨੇ, ਟਿਊਬਵੈੱਲ ਲੱਗੇ ਆ, ਬੋਰ ਹੋਏ ਨੇ, ਮਿੰਨੀ ਬੋਰ ਹੋਏ ਨੇ, ਸਮਰਸੀਬਲ ਹੈ। ਪੁਰਾਣੇ ਸਮੇਂ ਦੇ ਵਿੱਚ ਇੱਦਾਂ ਨਹੀਂ ਸੀ, ਖੂਹ ਸਨ ਜਾਂ ਮੀਂਹ ਦੇ ਉੱਪਰ ਲੋਕ ਨਿਰਭਰ ਕਰਦੇ ਸਨ। ਅਮੀਰ ਲੋਕ, ਤਕੜੇ ਲੋਕ ਖੂਹ ਵਾ ਲੈਂਦੇ ਸਨ, ਅਤੇ ਜਿਹੜੇ ਮੱਧਮ ਜਿਹੜੇ ਕਿਸਾਨ ਸਨ, ਮੱਧ ਵਰਗ ਦੇ ਲੋਕ, ਉਹ ਜ਼ਿਆਦਾ ਖੇਤੀ ਉੱਪਰ ਬੱਦਲਾਂ ਉੱਪਰ, ਮੀਂਹ ਦੇ ਉੱਪਰ ਨਿਰਭਰ ਕਰਦੇ ਸਨ। ਸੋ ਇਸ ਕਰਕੇ ਜਦੋਂ ਮੀਂਹ ਪੈਂਦਾ ਸੀ, ਮੀਂਹ ਤੋਂ ਬਾਅਦ ਫਿਰ ਉਹ ਜ਼ਮੀਨ ਨੂੰ ਵਾਹੁੰਦੇ ਸਨ, ਪੈਲੀ ਵਾਹੁੰਦੇ ਸਨ। ਉਹਨਾਂ ਦੇ ਵਾਹੁਣ ਵਾਸਤੇ ਫਿਰ ਬਲਦਾਂ ਨੂੰ ਹਲ ਦੇ ਉੱਪਰ ਪੰਜਾਲੀ ਦੇ ਵਿੱਚ ਜੋਇਆ ਜਾਂਦਾ ਸੀ, ਪੰਜਾਲੀ ਉਹਨਾਂ ਦੇ ਗਲ ਵਿੱਚ ਪਾ ਕੇ, ਅਤੇ ਇਸ ਤਰ੍ਹਾਂ ਉਹਨਾਂ ਨੂੰ ਫਿਰ ਵੱਗ ਦੇ ਨਾਲ ਵਿਛੋੜਿਆ ਜਾਂਦਾ ਸੀ। ਮੀਂਹ ਪੈਣ ਦੇ ਨਾਲ ਬਲਦਾਂ ਦਾ ਵੱਗ ਦੇ ਨਾਲੋਂ ਵਿਛੋੜਾ ਹੋ ਜਾਂਦਾ, ਗਾਈ ਪੁੱਤਾਂ, ਗਾਵਾਂ ਦੇ ਪੁੱਤਰਾਂ ਦਾ ਵੱਗ ਦੇ ਨਾਲੋਂ ਵਿਛੋੜਾ ਹੋ ਜਾਂਦਾ ਹੈ। ਨਿਰਤਨਾ, ਜਿਹੜੇ ਨਿਰਤਨ ਹਨ, ਗਰੀਬ ਹਨ, ਉਹਨਾਂ ਨੂੰ ਵੀ ਦੁੱਖ ਹੁੰਦਾ ਹੈ। ਕਿਉਂ? ਕਿਉਂਕਿ ਅੱਗੇ ਮਜ਼ਦੂਰੀ ਕਰਨ ਜਾਂਦੇ ਨੇ ਰੋਜ਼, ਹੁਣ ਮੀਂਹ ਪੈ ਗਿਆ, ਕੰਮ ਬੰਦ ਹੋ ਗਏ ਨੇ, ਕੰਮ ਠੱਪ ਹੋ ਗਏ ਨੇ ਮੀਂਹ ਪੈਣ ਦੇ ਨਾਲ, ਮਜ਼ਦੂਰੀ ਕਰਨ ਕਿੱਥੇ ਜਾਣਗੇ। ਇਹਨਾਂ ਨੂੰ ਵੀ ਦੁੱਖ ਹੋਇਆ, ਵਿਛੋੜਾ ਹੋ ਗਿਆ ਕੰਮ ਦੇ ਨਾਲੋਂ। ਪੰਥੀ ਚਾਕਰ ਹੋਏ, ਪੰਥੀ ਜਿਹੜੇ ਰਾਹ ਤੇ ਚੱਲਣ ਵਾਲੇ ਰਾਹੀ ਲੋਕ ਨੇ, ਉਹਨਾਂ ਨੂੰ ਵੀ ਮੀਂਹ ਪੈਣ ਦੇ ਨਾਲ ਦੁੱਖ ਹੁੰਦਾ ਸੀ ਪੁਰਾਣੇ ਸਮੇਂ 'ਚ। ਹੁਣ ਤਾਂ ਸੜਕਾਂ ਬਣ ਗਈਆਂ ਨੇ, ਉਦੋਂ ਮੀਂਹ ਪੈਂਦਾ ਸੀ ਅਤੇ ਚਿੱਕੜ ਹੋ ਜਾਂਦਾ ਸੀ ਰਾਹਾਂ ਦੇ ਵਿੱਚ, ਗੋਡੇ ਗੋਡੇ, ਅਤੇ ਫਿਰ ਤੁਰਨਾ ਕਿੱਥੇ ਹੈ, ਦੂਰ ਕਿਤੇ ਜਾਣਾ ਹੋਵੇ ਅਤੇ ਮੀਂਹ ਪਿਆ ਹੋਵੇ ਅਤੇ ਕਿਵੇਂ ਪਹੁੰਚੇਗਾ, ਕੱਪੜੇ ਲਿਬੜ ਜਾਣਗੇ, ਤੁਰਿਆ ਨਹੀਂ ਜਾਵੇਗਾ ਚਿੱਕੜ ਦੇ ਵਿੱਚ। ਉਹਨਾਂ ਨੂੰ ਵੀ ਵਿਛੋੜਾ ਹੁੰਦਾ ਹੈ। ਚਾਕਰ ਹੋਏ, ਅਤੇ ਚੌਥੇ ਨੰਬਰ 'ਤੇ ਜਿਹੜੇ ਚਾਕਰ ਨੇ, ਨੌਕਰ ਆਦਿਕ ਨੇ ਗੁਰੂ ਪਿਆਰਿਓ, ਉਹਨਾਂ ਨੂੰ ਵੀ ਦੁੱਖ ਹੁੰਦਾ, ਉਹਨਾਂ ਨੂੰ ਵੀ ਵਿਛੋੜਾ ਹੁੰਦਾ, ਨੌਕਰਾਂ ਨੂੰ ਵਿਛੋੜਾ ਹੁੰਦਾ ਹੈ ਜਦੋਂ ਮੀਂਹ ਪੈਂਦਾ। ਮਾਲਕ ਜਿਹੜਾ ਹੋਰ ਕਿਤੇ ਉਹਨਾਂ ਨੂੰ ਕੰਮ ਵਾਸਤੇ ਭੇਜ ਦਿੰਦਾ ਹੈ, ਮੀਂਹ ਪੈਣ ਦੇ ਨਾਲ ਆਪਣੇ ਪਾਸ ਨਹੀਂ ਰੱਖਦਾ, ਕਿਉਂਕਿ ਕੰਮ ਜੋ ਬੰਦ ਹੋ ਗਿਆ, ਦੂਰ ਭੇਜ ਦਿੰਦਾ। ਇਸ ਤਰ੍ਹਾਂ ਚਾਰ ਜਣਿਆਂ ਨੂੰ ਮੀਂਹ ਪੈਣ 'ਤੇ ਦੁੱਖ ਹੁੰਦਾ। ਬਾਹਰਲੇ ਪਾਸਿਓਂ ਇਹ ਸਿੱਖਿਆ ਮਿਲਦੀ ਹੈ, ਇਹ ਬਾਹਰਲੀ ਉਦਾਹਰਨ ਦੇ ਕੇ ਗਰੀਬ ਨਵਾਜ਼ ਨੇ ਆਪਾਂ ਨੂੰ ਸਮਝਾਇਆ ਹੈ। ਜਦੋਂ ਗੁਰੂ ਦਾ ਉਪਦੇਸ਼ ਰੂਪੀ ਵਰਖਾ ਹੁੰਦੀ ਹੈ, ਜਿਹੜੇ ਗ੍ਰਹਿਣ ਨਹੀਂ ਕਰਦੇ ਉਹਨਾਂ ਨੂੰ ਦੁੱਖ ਹੁੰਦਾ, ਉਹਨਾਂ ਦਾ ਪਰਮੇਸ਼ਰ ਦੇ ਨਾਲ ਚੌਂ ਵਿਛੋੜਾ ਹੋਏ। ਗੁਰੂ ਦਾ ਉਪਦੇਸ਼ ਤਾਂ ਵਰਖਾ ਤਾਂ ਹੋ ਰਹੀ ਹੈ, ਪਰ ਚਾਰ ਬੰਦੇ ਵਿਛੜੇ ਰਹਿੰਦੇ ਨੇ ਪਰਮੇਸ਼ਰ ਤੋਂ। ਫਿਰ ਵੀ ਗੁਰੂ ਦਾ ਉਪਦੇਸ਼ ਪਰਮੇਸ਼ਰ ਨੂੰ ਮਿਲਾਉਣ ਵਾਸਤੇ ਹੈ, ਪਰ ਉਪਦੇਸ਼ ਪ੍ਰਾਪਤ ਕਰਕੇ ਵੀ ਵਿਛੋੜਾ ਹੋ ਰਿਹਾ ਪਿਆ ਰਹਿੰਦਾ ਰੱਬ ਨਾਲੋਂ। ਉਪਦੇਸ਼ ਰੱਬ ਨੂੰ ਮਿਲਾਉਣ ਵਾਸਤੇ ਆਪਾਂ ਨੂੰ ਰੱਬ ਨਾਲ ਗੁਰੂ ਮਿਲਾਉਂਦਾ ਉਪਦੇਸ਼ ਦੇ ਕੇ, ਪਰ ਫਿਰ ਵੀ ਵਿਛੋੜਾ ਚਾਰ ਬੰਦਿਆਂ ਨੂੰ ਰਹਿੰਦਾ ਹੈ, ਚਾਰ ਬੰਦੇ ਨਹੀਂ ਮਿਲਦੇ। ਕਿਉਂ? ਇੱਕ ਤਾਂ ਬਲਦਾਂ ਦੀ ਨਿਆਈ ਨੇ, ਕਿਉਂ ਨਹੀਂ ਮਿਲਦੇ ਚਾਰ ਪੁਰਸ਼ ਰੱਬ ਨੂੰ? ਗਾਈ ਪੁੱਤਾਂ, ਗਾਵਾਂ ਦੇ ਪੁੱਤਰਾਂ ਦੇ ਵਾਂਗੂ, ਬਲਦਾਂ ਦੇ ਵਾਂਗੂ, ਬਲਦ ਆਲਸੀ ਮੰਨਿਆ, ਬਲਦ ਦੇ ਵਾਂਗੂ ਜਿਹੜੇ ਆਲਸੀ ਪੁਰਸ਼ ਨੇ, ਜਿਹੜੇ ਗੁਰੂ ਦਾ ਉਪਦੇਸ਼ ਤਾਂ ਲੈ ਲਿਆ ਹੈ ਪਰ ਉਪਦੇਸ਼ ਨੂੰ ਕਮਾਇਆ ਨਹੀਂ, ਉਹ ਹਨ ਆਲਸੀ ਪੁਰਸ਼, ਪੁਰਸ਼ ਬਲਦਾਂ ਦੀ ਨਿਆਈ। ਉਹ ਵਿਛੜ ਗਏ ਨੇ ਸੰਗਤ ਨਾਲੋਂ, ਵਿਛੜ ਜਾਂਦੇ ਨੇ ਪਰਮੇਸ਼ਰ ਦੇ ਨਾਲੋਂ, ਵਿਛੜ ਜਾਂਦੇ ਨੇ। ਜਿਵੇਂ ਵੱਗ ਦੇ ਨਾਲੋਂ ਬਲਦ ਨੂੰ ਵਿਛੋੜ ਲਿਆ ਗਿਆ ਹੈ, ਖੇਤੀ ਜ਼ਮੀਨ ਵਾਹੁਣ ਵਾਸਤੇ, ਫਸਲ ਬਣਾ ਪੈਦਾ ਕਰਨ ਵਾਸਤੇ, ਇਸ ਤਰ੍ਹਾਂ ਸੰਗਤ ਨਾਲੋਂ ਉਹ ਵਿਛੜ ਜਾਂਦੇ, ਰੱਬ ਦੇ ਨਾਲੋਂ ਵਿਛੜ ਜਾਂਦੇ ਨੇ, ਸੰਸਾਰ ਦੇ ਧੰਦਿਆਂ ਰੂਪ ਖੇਤੀ ਕਰਨ ਲੱਗ ਪੈਂਦੇ ਨੇ। ਗਾਈ ਪੁੱਤਾਂ ਨਿਰਧਨਾ, ਦੂਸਰੇ ਨਿਰਧਨ ਹਨ ਜਿਹੜੇ, ਉਹਨਾਂ ਦਾ ਵੀ ਉਹਨਾਂ ਦਾ ਵਿਛੋੜਾ ਹੁੰਦਾ ਹੈ, ਕੰਮ ਤੇ ਉਹ ਨਹੀਂ ਜਾ ਸਕਦੇ। ਸੋ ਇਸ ਤਰ੍ਹਾਂ ਨਿਰਧਨ ਕੌਣ ਹਨ? ਜਿਨ੍ਹਾਂ ਦੇ ਕੋਲ ਕਹੋ ਕਬੀਰ, ਨਿਰਧਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ, ਉਹ ਅਸਲ ਦੇ ਵਿੱਚ ਨਿਰਧਨ ਹੈ। ਜਿਨਕੈ ਪੱਲੇ ਧਨ ਵਸੈ ਤਿਨਕਾ ਨਾਓ ਫਕੀਰ, ਜਿਨਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਕੋਲ ਸੰਸਾਰ ਦਾ ਧਨ ਹੈ ਉਹਨਾਂ ਦਾ ਨਾਮ ਫਕੀਰ ਹੈ, ਉਹ ਤਾਂ ਫਕੀਰ ਨੇ ਅਸਲ ਦੇ ਵਿੱਚ, ਕੰਗਾਲ ਨੇ। ਤੇ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਤੁਸੀਂ ਵੱਸਦੇ ਹੋ, ਉਹ ਹਨ ਨਾਮ ਰੂਪੀ ਧਨ ਦੇ ਸਮੇਤ ਪਾਤਸ਼ਾਹ, ਬਾਦਸ਼ਾਹ, ਅਮੀਰ ਨੇ, ਉਹ ਨਾਮ ਰੂਪੀ ਧਨ ਉਹਨਾਂ ਨੇ ਇਕੱਠਾ ਕੀਤਾ ਹੈ। ਇਸ ਤਰ੍ਹਾਂ ਜਿਹੜੇ ਨਿਰਧਨ ਹਨ, ਜਿਨ੍ਹਾਂ ਦੇ ਹਿਰਦੇ 'ਚ ਰੱਬ ਨਹੀਂ, ਨਾਮ ਰੂਪੀ ਧਨ ਨੂੰ, ਜਿਵੇਂ ਆਪਾਂ ਬਾਹਰਲਾ ਧਨ ਇਕੱਠਾ ਕਰਦੇ ਹਾਂ, ਹੌਲੀ ਹੌਲੀ ਕੰਮ ਕਰਦੇ ਹਾਂ, ਪੈਸੇ ਜੋੜੀ ਜਾਂਦੇ ਹਾਂ ਅਤੇ ਫਿਰ ਉਹ ਅਮੀਰ ਹੋ ਜਾਈਦਾ, ਪੈਸੇ ਇਕੱਠੇ ਹੋ ਜਾਂਦੇ ਨੇ। ਇਸੇ ਤਰ੍ਹਾਂ ਨਾਮ ਰੂਪੀ ਧਨ ਵੀ ਇਸੇ ਤਰ੍ਹਾਂ ਇਕੱਠਾ ਹੁੰਦਾ ਹੈ, ਨਾਮ ਵੀ ਇਸੇ ਤਰ੍ਹਾਂ ਇਕੱਠਾ ਹੁੰਦਾ ਹੈ। ਜਪਦਿਆਂ ਜਪਦਿਆਂ ਜਿਹੜਾ ਆਪਾਂ ਰੋਜ਼ ਜਪਦੇ ਹਾਂ, ਰੋਜ਼ ਇੰਨਾ ਜਪਣਾ, ਉਹ ਸਾਡਾ ਇਕੱਠਾ ਹੁੰਦਾ ਜਾਂਦਾ, ਕਿਤੇ ਜਾਂਦਾ ਨਹੀਂ, ਗੁਆਚਦਾ ਨਹੀਂ, ਉਹ ਸਾਡੇ ਹਿਰਦੇ ਦੇ ਵਿੱਚ ਇਕੱਠਾ ਹੁੰਦਾ ਜਾਂਦਾ, ਮਨ ਦੇ ਵਿੱਚ। ਇਸ ਤਰ੍ਹਾਂ ਜਿਹੜੇ ਨਾਮ ਰੂਪੀ ਧਨ ਤੋਂ ਨਿਰਧਨ ਹਨ, ਕੰਗਾਲ ਹਨ, ਉਹਨਾਂ ਦਾ ਵੀ ਵਿਛੋੜਾ ਪਰਮੇਸ਼ਰ ਨਾਲੋਂ ਪਿਆ ਰਹਿੰਦਾ ਹੈ। ਪਹਿਲੇ ਨੰਬਰ 'ਤੇ ਗਾਵਾਂ ਦੇ ਪੁੱਤਰਾਂ, ਬਲਦਾਂ ਦੇ ਵਾਂਗੂ ਜਿਹੜੇ ਆਲਸੀ ਪੁਰਸ਼ ਨੇ, ਉਹ ਵੀ ਰੱਬ ਤੋਂ ਦੂਰ ਨੇ, ਵਿਛੜੇ ਨੇ। ਦੂਸਰੇ ਜਿਹੜੇ ਨਾਮ ਰੂਪੀ ਧਨ ਤੋਂ ਸੱਖਣੇ ਹਨ, ਕੰਗਾਲ ਨੇ, ਉਹ ਵੀ ਰੱਬ ਤੋਂ ਵਿਛੜੇ ਨੇ। ਪੰਥੀ ਰਾਹ 'ਤੇ ਚੱਲਣ ਵਾਲੇ ਲੋਕ, ਜਦੋਂ ਮੀਂਹ ਪੈਂਦਾ ਉਹ ਚੱਲ ਨਹੀਂ ਸਕਦੇ, ਘਰ ਬੈਠ ਜਾਂਦੇ ਨੇ। ਹੁਣ ਤਾਂ ਸੜਕਾਂ ਬਣ ਗਈਆਂ, ਪੁਰਾਣੇ ਸਮੇਂ ਦੀ ਇਸ ਤਰ੍ਹਾਂ, ਪੁਰਾਣੇ ਸਮੇਂ 'ਚ ਘਰੇ ਲੋਕੀ ਜਦੋਂ ਮੀਂਹ ਪੈ ਜਾਣਾ ਚਿੱਕੜ ਹੋ ਜਾਂਦਾ ਸੀ ਗਲੀਆਂ ਦੇ ਵਿੱਚ, ਰਾਹਾਂ ਦੇ ਵਿੱਚ, ਫਿਰ ਕਿਤੇ ਜਾਂਦੇ ਨਹੀਂ ਸਨ। ਸੋ ਇਸੇ ਤਰ੍ਹਾਂ ਪੰਥੀ ਕਿਹੜੇ ਨੇ, ਜਿਹੜੇ ਰਸਤੇ ਉੱਪਰ ਚੱਲਣ ਵਾਲੇ ਨੇ, ਪੰਥ ਵਿੱਚ ਨਹੀਂ ਚੱਲਦੇ, ਹੋਰ ਪੰਥ ਵਿੱਚ, ਜਿਹੜੇ ਹੋਰ ਰਸਤੇ ਨੂੰ ਜਿਨ੍ਹਾਂ ਨੇ ਗ੍ਰਹਿਣ ਕਰ ਲਿਆ ਹੈ, ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਵਿੱਚ ਜਿਹੜੇ ਲਾਗੇ ਨੇ ਇਸ ਪੰਥ ਨੂੰ ਛੱਡ ਕੇ, ਉਹਨਾਂ ਦਾ ਵੀ ਪਰਮੇਸ਼ਰ ਦੇ ਨਾਲੋਂ ਵਿਛੋੜਾ ਪਿਆ ਰਹਿੰਦਾ। ਜਿਹੜਾ ਗੁਰੂ ਦਾ ਉਪਦੇਸ਼ ਨਾ ਮੰਨ ਕੇ ਤੇ ਹੋਰਨਾਂ ਦੇ ਪਾਸੇ ਤੁਰੇ ਫਿਰਦੇ ਹਨ, ਹੋਰਨਾਂ ਰਸਤਿਆਂ ਨੂੰ ਜਿਨ੍ਹਾਂ ਨੇ ਗ੍ਰਹਿਣ ਕੀਤਾ ਹੈ। ਸੋ ਦੇਵੀ ਦੇਵਤਿਆਂ ਦੀ ਉਪਾਸ਼ਨਾ, ਪੱਥਰਾਂ ਨੂੰ ਪੂਜਣਾ, ਮੂਰਤੀਆਂ ਦੀ ਪੂਜਾ, ਪਖੰਡੀਆਂ ਦੇ ਕੋਲ ਜਾਣਾ, ਇਹ ਦੂਸਰਾ ਰਸਤਾ, ਦੂਸਰਾ ਪੰਥ, ਇਹ ਵੀ ਰੱਬ ਨੂੰ ਨਹੀਂ ਮਿਲ ਸਕਦੇ, ਇਹਨਾਂ ਦਾ ਵੀ ਵਿਛੋੜਾ ਹੈ। ਤੇ ਚਾਕਰ ਜਿਹੜੇ ਗੁਰੂ ਦੀ ਚਾਕਰੀ ਛੱਡ ਕੇ ਲੋਕਾਂ ਦੀ ਚਾਕਰੀ ਕਰਦੇ ਨੇ, ਇਹ ਮੀਂਹ ਪੈਣ ਤੇ ਇਹਨਾਂ ਲੋਕਾਂ ਦਾ ਵਿਛੋੜਾ ਹੈ। ਤੇ ਮੀਂਹ ਪੈਣ ਤੇ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ ਕਿਹਨਾਂ ਨੂੰ, ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ, ਇਹਨਾਂ ਨੂੰ ਗੁਰੂ ਪਿਆਰੇ ਖੁਸ਼ੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਬਖਸ਼ਾਂ ਕਰਦੇ ਨੇ, ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜੋ ਪਰਮੇਸ਼ਰ ਹੈ, ਪ੍ਰਭੂ ਸਰੂਪ ਨੇ, ਸ਼ੁੱਧ ਭੂਮਾ ਸਰੂਪ ਜੋ ਬ੍ਰਹਮ ਹੈ, ਉਸ ਨੇ ਮੇਘ ਪਠਾਇਆ, ਗੁਰੂ ਰੂਪ ਬੱਦਲ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ। ਗੁਰੂ ਬੱਦਲ ਰੂਪ ਹੋ ਕੇ ਸੰਸਾਰ ਦੇ ਵਿੱਚ, ਸੋ ਨਾਮ ਦੀ ਵਰਖਾ ਕਰਨ ਵਾਸਤੇ, ਉਪਦੇਸ਼ ਦੀ ਵਰਖਾ ਕਰਨ ਵਾਸਤੇ ਆਏ ਹਨ, ਤਪਦੇ ਹਿਰਦਿਆਂ ਨੂੰ ਠਾਰਨ ਦੇ ਵਾਸਤੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੇਈ ਨਦੀ ਦੇ ਵਿੱਚ ਪ੍ਰਵੇਸ਼ ਹੋਏ ਨੇ, ਤਿੰਨ ਦਿਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਨਦੀ ਦੇ ਵਿੱਚੋਂ ਬਾਹਰ ਨਹੀਂ ਆਏ, ਵੇਈ ਦੇ ਵਿੱਚੋਂ, ਕਿੱਥੇ ਗਏ ਨੇ, ਸੱਚਖੰਡ ਚਲੇ ਗਏ ਗਰੀਬ ਨਿਵਾਜ, ਸੱਚਖੰਡ ਗਏ। ਹੁਣ ਹੈ ਤਾਂ ਪਰਮੇਸ਼ਰ ਹੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੋ ਰੂਪ ਧਾਰਨ ਕੀਤੇ ਨੇ, ਇੱਕ ਨਿਰਗੁਣ ਪਰਮੇਸ਼ਰ ਹੈ, ਇੱਕ ਸਰਗੁਣ ਪਰਮੇਸ਼ਰ ਹੈ, ਇੱਕ ਪਾਰ ਬ੍ਰਹਮ ਪਰਮੇਸ਼ਰ ਹੈ, ਇੱਕ ਗੁਰੂ ਪਰਮੇਸ਼ਰ ਹੈ। ਪਾਰ ਬ੍ਰਹਮ ਪਰਮੇਸ਼ਰ ਜਿਹੜਾ ਨਿਗਾਹ ਦੇ ਵਿੱਚ ਨਹੀਂ ਆਉਂਦਾ, ਉਹ ਪਾਰ ਬ੍ਰਹਮ ਪਰਮੇਸ਼ਰ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਪਰਮੇਸ਼ਰ ਹਨ, ਸਰਗੁਣ ਰੂਪ ਧਾਰਨ ਕੀਤਾ ਹੈ, ਪਰਮੇਸ਼ਰ ਦੇ ਪਾਸ ਗਏ ਨੇ, ਉੱਥੇ ਜਾ ਕਰਕੇ, ਕਿਉਂਕਿ ਪਰਮੇਸ਼ਰ ਨੇ ਬੁਲਾਇਆ ਜੋ ਹੈ, ਸੋ ਉਹਦੇ ਪਾਸ ਸੱਚੇ ਪਾਤਸ਼ਾਹ ਜੀ ਗਏ, ਰੱਬ ਦੇ ਕੋਲ, ਮਹਾਰਾਜ ਦੇ ਕੋਲ ਗਏ, ਸੱਚੇ ਪਾਤਸ਼ਾਹ ਜੀ ਗਏ, ਪੁੱਛਿਆ ਕੀ ਹੁਕਮ ਹੈ, ਪਰਮੇਸ਼ਰ ਜੀ ਕਹਿਣ ਲੱਗੇ ਉਪਦੇਸ਼ ਦੀ ਵਰਖਾ ਕਰੋ, ਜਾ ਕੇ ਸੰਸਾਰ ਦੇ ਲੋਕਾਂ ਨੂੰ, ਜਿਹੜੇ ਕਾਰਜ ਵਾਸਤੇ ਸੰਸਾਰ ਵਿੱਚ ਤੁਸੀਂ ਅਵਤਾਰ ਧਾਰਨ ਕੀਤਾ, ਉਹ ਕਾਰਜ ਸ਼ੁਰੂ ਕਰੋ। ਗੁਰੂ ਧਾਰਨ ਕਰਨ ਤੋਂ ਬਿਨਾਂ ਸੰਸਾਰ ਦੀ ਮਰਿਆਦਾ ਹੈ, ਕੋਈ ਵੀ ਗੁਰੂ ਧਾਰਨ ਕਰਨ ਤੋਂ ਪਹਿਲਾਂ ਬਿਨਾਂ ਉਪਦੇਸ਼ ਨਹੀਂ ਦੇ ਸਕਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਮਰਿਆਦਾ ਨੂੰ ਪੂਰੀ ਕਰਨ ਵਾਸਤੇ ਆਪ ਜੀ ਪਾਸ ਆਏ ਹਾਂ, ਰੱਬ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਜੀ ਨੂੰ ਗੁਰੂ ਧਾਰਨ ਕਰਕੇ ਸਤਿਗੁਰੂ ਸਾਹਿਬ ਜੀ ਨੇ ਮੰਤਰ ਲਿਆ, ਉੱਥੋਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਪ੍ਰਾਪਤ ਕੀਤਾ, ਨਾਨਕ ਹੋਸੀ ਪੀ ਸੱਚ ਤੱਕ ਮੂਲ ਲਾ ਕੇ ਮੂਲ ਮੰਤਰ ਬਣਾਇਆ, ਤੀਸਰੇ ਦਿਨ ਸੱਚੇ ਪਾਤਸ਼ਾਹ ਜੀ ਵੇਈ ਦੇ ਵਿੱਚੋਂ ਬਾਹਰ ਨਿਕਲੇ ਨੇ। ਪਰਮੇਸ਼ਰ ਨੇ ਕਿਹਾ ਜਾਓ ਵਰਖਾ ਕਰੋ ਸੰਸਾਰ ਦੇ ਵਿੱਚ, ਨਾਮ ਦੀ ਵਰਖਾ, ਉਪਦੇਸ਼ ਦੀ ਵਰਖਾ ਕਰੋ। ਇਸ ਤਰੀਕੇ ਨਾਲ ਪਰਮੇਸ਼ਰ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੇਘ ਬਿਠਾਇਆ, ਸੰਸਾਰ ਦੇ ਵਿੱਚ ਬੱਦਲ ਬਣਾ ਕੇ ਭੇਜਿਆ, ਉਪਦੇਸ਼ ਰੂਪੀ, ਨਾਮ ਰੂਪੀ ਵਰਖਾ ਕਰਨ ਦੇ ਵਾਸਤੇ ਪਰਮੇਸ਼ਰ ਜੀ ਨੇ ਇਹ ਵਰਖਾ ਕਰਨ ਵਾਸਤੇ ਭੇਜਿਆ। ਅਤੇ ਵਰਖਾ ਦਾ ਕੀ ਲਾਭ ਹੈ, ਇਹ ਸਾਰੀ ਆਪਾਂ ਵਿਚਾਰ ਕਰ ਲਈ ਹੈ। ਸੱਚੇ ਪਾਤਸ਼ਾਹ ਜੀ ਸਤਿਗੁਰੂ ਸਾਹਿਬ ਜੀ ਵਰਖਾ ਰੂਪ ਨੇ, ਇਸ ਤਰ੍ਹਾਂ ਸਾਰਿਆਂ ਨੂੰ ਹੀ ਇਸ ਤਰ੍ਹਾਂ ਖੁਸ਼ੀ ਦੇਣ ਵਾਲੇ ਹਨ।
ਜਲ ਥਲ ਮਹੀਅਲ ਦਹ ਦਿਸ ਵਰਸਾਇਆ।
ਬੱਦਲ ਜਦੋਂ ਵਰਖਾ ਕਰਦਾ ਸਾਰੇ ਪਾਸੇ ਕਰਦਾ, ਕੋਈ ਉੱਚੀ ਨੀਵੀਂ ਥਾਂ ਨੀ ਵੇਂਦਾ ਵੀ ਆਹ ਉੱਚੀ ਥਾਂ ਇੱਥੇ ਵਰਖਾ ਕਰਨੀ ਹੈ, ਨੀਵੀਂ ਥਾਂ ਤੇ ਨਹੀਂ ਕਰਨੀ। ਆਹ ਜਿਹੜੀ ਖੁਸ਼ਕ ਥਾਂ ਪਈ ਹੈ ਇੱਥੇ ਵਰਖਾ ਕਰਨੀ ਹੈ, ਆਹ ਪਾਣੀ ਵਾਲੀ ਥਾਂ ਇੱਥੇ ਵਰਖਾ ਨਹੀਂ ਕਰਨੀ। ਨਹੀਂ, ਇੱਥੇ ਅਮੀਰਾਂ ਦੇ ਵਰਖਾ ਕਰਨੀ ਹੈ, ਗਰੀਬਾਂ ਦੇ ਨਹੀਂ ਕਰਨੀ। ਉੱਚੀ ਜਾਤ ਵਾਲੇ ਦੇ ਵਰਖਾ ਕਰਨੀ ਹੈ, ਨੀਵੀਂ ਜਾਤ ਵਾਲੇ ਦੇ ਨਹੀਂ। ਨਹੀਂ, ਇਸ ਤਰ੍ਹਾਂ ਬੱਦਲ ਨਹੀਂ ਕਰਦਾ। ਬੱਦਲ ਸਾਰਿਆਂ ਦੇ ਉੱਪਰ ਵਰਖਾ ਕਰਦਾ ਹੈ। ਉੱਚੀਆਂ ਜਗ੍ਹਾ ਤੇ ਵੀ ਵਰਖਾ ਹੁੰਦੀ ਹੈ, ਨੀਵੀਆਂ ਤੇ ਵੀ ਵਰਖਾ ਹੁੰਦੀ ਹੈ, ਪਾਣੀ ਦੇ ਵਿੱਚ ਵੀ ਵਰਖਾ ਹੁੰਦੀ ਹੈ, ਖੁਸ਼ਕ ਥਾਵਾਂ ਤੇ ਵੀ ਹੁੰਦੀ ਹੈ। ਗਰੀਬ ਦੇ ਖੇਤ ਵੀ ਸਿੰਜੇ ਜਾਂਦੇ ਨੇ, ਅਮੀਰ ਦੇ ਖੇਤ ਵੀ ਸਿੰਜੇ ਜਾਂਦੇ ਨੇ। ਸਾਰਿਆਂ ਨੂੰ ਹੀ ਲਾਭ ਹੁੰਦਾ ਬੱਦਲ ਤੋਂ। ਬੱਦਲ ਕੋਈ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸਾਰਿਆਂ ਦਹਿ ਦਿਸ ਵਰਸਾਇਆ, ਦਸਾਂ ਹੀ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬੱਦਲ ਰੂਪ ਹੋ ਕੇ ਵਰਖਾ ਕੀਤੀ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਸਾਰਿਆਂ ਦੇ ਕੋਲ ਗਏ ਨੇ, ਸੋ ਸ਼ੂਦਰਾਂ ਦੇ ਕੋਲ ਗਏ ਨੇ, ਵੈਸ਼ਾਂ ਦੇ ਕੋਲ ਗਏ, ਖੱਤਰੀਆਂ ਦੇ ਕੋਲ ਵੀ ਗਏ, ਬ੍ਰਾਹਮਣਾਂ ਦੇ ਪਾਸ ਵੀ ਗਏ, ਖੁਸ਼ਕ ਸੁਭਾਅ ਵਾਲੇ ਬੰਦਿਆਂ ਕੋਲ ਵੀ ਗਏ, ਪ੍ਰੇਮੀਆਂ ਦੇ ਕੋਲ ਵੀ ਗਏ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਜਪਣ ਵਾਲਿਆਂ ਦੇ ਕੋਲ ਵੀ ਗਏ, ਸ਼ੁਭ ਗੁਣਾਂ ਦੇ ਕੋਲ ਵਾਲਿਆਂ ਦੇ ਕੋਲ ਵੀ ਗਏ ਨੇ, ਪਾਪੀਆਂ ਦੇ ਕੋਲ ਵੀ ਗਏ ਨੇ, ਪੁੰਨੀਆਂ ਦੇ ਕੋਲ ਵੀ ਗਏ ਨੇ, ਭਗਤਾਂ ਦੇ ਕੋਲ ਵੀ ਗਏ ਨੇ, ਸਾਰਿਆਂ ਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ। ਜਲ ਥਲ ਮਹੀ ਅਲ ਦਹਿ ਦਿਸ ਵਰਸਾਇਆ। ਜਲ ਪਾਣੀ ਦੇ ਵਿੱਚ ਵੀ ਬੱਦਲ ਵਰਖਾ ਕਰਦਾ ਹੈ। ਜਲ ਦੇ ਵਾਂਗੂ ਕਿਹੜੇ ਨੇ ਲੋਕ? ਪ੍ਰੇਮ ਦੇ ਸਮੇਤ ਨੇ ਜਿਹੜੇ, ਪ੍ਰੇਮ ਕਰਨ ਵਾਲੇ ਲਾਲੋ ਵਰਗੇ, ਉਹਨਾਂ ਦੇ ਪਾਸ ਵੀ ਮਹਾਰਾਜ ਗਏ ਨੇ। ਥਲ, ਥਲ ਨਾਮ ਖੁਸ਼ਕ ਜਗ੍ਹਾ ਦਾ, ਮਾਰੂ ਥਲ ਜਿੱਥੇ ਰੇਤ, ਰੇਤ ਦੇ ਟਿੱਬੇ ਨੇ, ਜਿਵੇਂ ਰਾਜਸਥਾਨ ਦੇ ਵਿੱਚ ਖੁਸ਼ਕ ਥਾਵਾਂ ਬਹੁਤੀਆਂ ਨੇ, ਇਸ ਤਰ੍ਹਾਂ ਖੁਸ਼ਕ ਹਿਰਦਿਆਂ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਦੇ ਹਿਰਦੇ ਸੱਖਣੇ ਨੇ, ਸੋ ਖੁਸ਼ਕ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਗਏ ਨੇ। ਸੋ ਇਸ ਤਰ੍ਹਾਂ ਮਹੀ ਅਲ, ਮਹੀ ਨਾਮ ਧਰਤੀ ਦਾ ਤੇ ਅਲ ਨਾਮ ਆਕਾਸ਼ ਦਾ। ਧਰਤੀ ਦੇ ਵਿੱਚ ਸੋ ਧੀਰਜ ਧਾਰ, ਧਰਤੀ ਦੀ ਨਿਆਈ ਜਿਹੜੇ ਧੀਰਜਧਾਰੀ ਲੋਕ ਨੇ, ਧਰਤੀ ਦੇ ਵਿੱਚ ਗੁਣ ਹੈ, ਧਰਤੀ ਧੀਰਜ ਬਹੁਤ ਰੱਖਦੀ ਹੈ, ਭਾਵੇਂ ਇਹਨੂੰ ਕੋਈ ਪੱਟੀ ਜਾਵੇ, ਭਾਵੇਂ ਕੋਈ ਲੇਪ ਕਰੀ ਜਾਵੇ। ਇਸ ਤਰ੍ਹਾਂ ਧੀਰਜਧਾਰੀ ਲੋਕਾਂ ਦੇ ਪਾਸ ਵੀ ਮਹਾਰਾਜ ਗਏ ਨੇ। ਤੇ ਅਲ ਆਕਾਸ਼, ਜਿਵੇਂ ਆਕਾਸ਼ ਨਿਰਲੇਪ ਹੁੰਦਾ, ਆਕਾਸ਼ ਦੇ ਵਿੱਚ ਕੋਈ ਬਿਲਡਿੰਗ ਖੜੀ ਕਰਦੇ, ਇਮਾਰਤ ਖੜੀ ਕਰਦੇ, ਆਕਾਸ਼ ਨੂੰ ਕੋਈ ਦੁੱਖ ਨਹੀਂ ਹੁੰਦਾ। ਜੇ ਬਿਲਡਿੰਗ ਨੂੰ ਕੋਈ ਢਾ ਦੇ ਤਾਂ ਵੀ, ਜੇ ਕੋਈ ਬਿਲਡਿੰਗ ਖੜੀ ਕਰਦੇ ਆਕਾਸ਼ ਨੂੰ ਕੋਈ ਖੁਸ਼ੀ ਨਹੀਂ, ਜੇ ਕੋਈ ਬਿਲਡਿੰਗ ਨੂੰ ਆਕਾਸ਼ ਦੇ ਵਿੱਚੋਂ ਗਿਰਾ ਦੇ ਢਾ ਦੇ ਤੇ ਆਕਾਸ਼ ਨੂੰ ਕੋਈ ਦੁੱਖ ਨਹੀਂ ਹੁੰਦਾ। ਦੁੱਖ ਤੇ ਸੁੱਖ ਤੋਂ ਆਕਾਸ਼ ਪਰੇ ਹੈ, ਨਿਰਖੋਭ ਹੈ ਆਕਾਸ਼। ਆਕਾਸ਼ ਦੇ ਵਿੱਚ ਸਪੇਸ, ਖਾਲੀ ਜਗ੍ਹਾ, ਜਿਹੜੀ ਇਹਨੂੰ ਆਕਾਸ਼ ਕਹਿੰਦੇ ਨੇ, ਅਸਮਾਨ ਕਹਿ ਲਈਏ, ਆਕਾਸ਼ ਕਹਿ ਲਈਏ, ਸਕਾਈ ਕਹਿ ਲਈਏ, ਇਸ ਤਰੀਕੇ ਨਾਲ ਇਹ ਨਿਰਖੋਭ ਹੈ। ਇਸ ਤਰ੍ਹਾਂ ਜਿਹੜੇ ਨਿਰਖੋਭ ਨੇ ਲੋਕ, ਜਿਹੜੇ ਪਰਮੇਸ਼ਰ ਦੇ ਪਿਆਰੇ, ਨਿਰਖੋਭ ਨੇ। ਸੰਸਾਰ ਦੇ ਪਦਾਰਥਾਂ ਦੇ ਵਿੱਚ ਕੋਈ ਖਚਤ ਨਹੀਂ ਹੁੰਦੇ, ਪਦਾਰਥ ਆ ਜਾਣ ਤੇ ਕੋਈ ਖੁਸ਼ੀ ਨਹੀਂ, ਚਲੇ ਜਾਣ ਤੇ ਕੋਈ ਗਮੀ ਨਹੀਂ, ਖੁਸ਼ੀ ਗਮੀ ਤੋਂ ਜਿਹੜੇ ਉੱਪਰ ਨੇ, ਨਿਰਖੋਭ ਨੇ, ਉਹਨਾਂ ਦੇ ਪਾਸ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ। ਸੋ ਇਸੇ ਤਰ੍ਹਾਂ ਦਹਿ ਦਿਸ ਵਰਸਾਇਆ, ਦਸ ਦਿਸ਼ਾਵਾਂ ਦੇ ਵਿੱਚ ਪ੍ਰਭੂ ਜੀ ਨੇ ਇਹ ਉਪਦੇਸ਼ ਰੂਪੀ ਮੀਂਹ ਦੀ ਵਰਖਾ ਕੀਤੀ ਹੈ। ਚਾਰ ਦਿਸ਼ਾਵਾਂ ਨੇ, ਉੱਤਰ, ਦੱਖਣ, ਪੂਰਬ, ਪੱਛਮ, ਚਾਰ ਦਿਸ਼ਾਵਾਂ ਇਹ ਨੇ, ਚਾਰ ਇਹਨਾਂ ਦੇ ਉਪ ਹਿੱਸੇ ਨੇ, ਚਾਰ ਕੋਨੇ ਨੇ, ਆ ਚਾਰ ਕੰਧਾਂ ਨੇ ਇਮਾਰਤ ਦੀਆਂ, ਸਾਹਮਣੇ ਇੱਕ ਬੈਕ ਵਾਲੀ, ਇੱਕ ਇੱਧਰ ਤੇ ਇੱਕ ਇੱਧਰ, ਚਾਰ ਕੋਨੇ ਇਹਨਾਂ ਦੇ ਹੋਰ ਨੇ, ਅੱਠ ਹੋ ਗਈਆਂ ਤੇ ਇੱਕ ਉੱਪਰ ਤੇ ਇੱਕ ਥੱਲੇ। ਇਸ ਤਰ੍ਹਾਂ ਦਸ ਦਿਸ਼ਾਵਾਂ ਨੇ, ਉੱਤਰ, ਦੱਖਣ, ਪੂਰਬ, ਪੱਛਮ, ਚਾਰ ਇਹਨਾਂ ਦੇ ਕੋਨੇ, ਇੱਕ ਅਸਮਾਨ ਤੇ ਇੱਕ ਧਰਤੀ। ਸੋ ਇਸ ਤਰੀਕੇ ਨਾਲ ਦਸਾਂ ਹੀ ਦਿਸ਼ਾਵਾਂ ਦੇ ਵਿੱਚ ਤੇ ਚੌ ਵਰਨਾਂ ਨੂੰ ਮਹਾਰਾਜ ਨੇ ਉਪਦੇਸ਼, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌ ਵਰਨਾਂ ਕੋ ਸਾਂਝਾ, ਚਾਰੇ ਹੀ ਵਰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਂਝਾ ਉਪਦੇਸ਼ ਦਿੱਤਾ ਹੈ। ਸਾਰੇ ਵਰਨ ਦੇ ਲੋਕਾਂ ਨੂੰ ਮਹਾਰਾਜ, ਭਾਵੇਂ ਕੋਈ ਮੁਸਲਮਾਨ ਆਵੇ, ਈਸਾਈ ਆਵੇ, ਸਿੱਖ ਆਵੇ, ਹਿੰਦੂ ਆਵੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਗੁਰਬਾਣੀ ਦਾ ਸਾਰਿਆਂ ਉੱਪਰ ਸੋ ਇਹ ਮੀਂਹ ਵਰਸਾਇਆ ਹੈ।
ਸ਼ਾਂਤ ਭਈ ਬੂਝੀ ਸਭ ਤ੍ਰਿਸ਼ਨਾ,
ਸ਼ਾਂਤੀ ਹੋ ਗਈ ਹੈ, ਸ਼ਾਂਤ ਹੋ ਗਏ ਨੇ ਸਾਰਿਆਂ ਦੇ ਹਿਰਦੇ ਗੁਰੂ ਦਾ ਉਪਦੇਸ਼ ਸੁਣ ਕੇ। ਸੋ ਅੰਦਰੋਂ ਤ੍ਰਿਸ਼ਨਾ ਜਿਹੜੀ ਹੈ ਬੁਝੀ, ਸਭ ਤ੍ਰਿਸ਼ਨਾ ਬੁਝ ਗਈ ਹੈ, ਤ੍ਰਿਸ਼ਨਾ ਬੁਝ ਗਈ ਹੈ, ਸਾਰਿਆਂ ਦੀ ਤ੍ਰਿਸ਼ਨਾ ਅੰਦਰੋਂ ਮਿਟ ਗਈ ਹੈ। ਕਾਰੂ ਵਰਗੇ ਬਾਦਸ਼ਾਹ ਜਿਨ੍ਹਾਂ ਨੇ 45 ਗੰਜ ਧਨ ਜੋੜਿਆ ਸੀ, ਤ੍ਰਿਸ਼ਨਾ ਫਿਰ ਵੀ ਨਹੀਂ ਸੀ ਬੁਝਦੀ, ਸਾਰਿਆਂ ਦੇ ਪਾਸੋਂ ਧਨ ਖੋਲਿਆ। ਅਖੀਰ ਤੇ ਨਾਨਕ ਪ੍ਰਕਾਸ਼ ਦੇ ਵਿੱਚ ਸਾਰਾ ਪ੍ਰਸੰਗ ਆਉਂਦਾ ਹੈ। ਅਖੀਰ ਤੇ ਇੰਨਾ ਲੋਭੀ ਸੀ, ਆਪਣੀ ਲੜਕੀ ਨੂੰ ਵੇਚਣ ਦੇ ਵਾਸਤੇ ਬਾਜ਼ਾਰ 'ਚ ਭੇਜਿਆ ਸੀ। ਸੋ ਇੱਕ ਲੜਕੇ ਨੇ ਮਾਂ ਦੇ ਪਾਸ ਜਿੱਦ ਕੀਤੀ ਕਿ ਇੱਕ ਰੁਪਈਆ ਦੇ ਇਸ ਨੂੰ ਖਰੀਦਣਾ ਹੈ। ਕਬਰ ਦੇ ਵਿੱਚੋਂ ਪੁੱਟ ਕੇ ਆਪਣੇ ਪਿਓ ਦੇ ਮੂੰਹ ਦੇ ਵਿੱਚੋਂ ਰੁਪਈਆ ਕੱਢ ਕੇ ਲਿਆਇਆ ਸੀ। ਰਾਜੇ ਨੇ ਪੁੱਛਿਆ, ਕਾਰੂ ਨੇ ਬਾਦਸ਼ਾਹ ਨੇ ਇਹ ਰੁਪਈਆ ਕਿੱਥੋਂ ਲਿਆਇਆ? ਕਬਰ ਦੇ ਵਿੱਚੋਂ ਪ੍ਰਾਪਤ ਹੋਇਆ। ਸਾਰੀਆਂ ਕਬਰਾਂ ਪਟਵਾ ਕੇ ਤੇ ਰੁਪਈਏ ਕੱਢ ਲਏ ਸਨ, ਇਸ ਤਰ੍ਹਾਂ ਧਨ ਜੋੜਿਆ ਸੀ। ਇੰਨੀ ਤ੍ਰਿਸ਼ਨਾ ਪ੍ਰਬਲ ਸੀ ਉਹਦੇ ਮਨ ਵਿੱਚ। ਸਤਿਗੁਰੂ ਸਾਹਿਬ ਜੀ ਉੱਥੇ ਗਏ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ ਨੇ ਜਾ ਕੇ ਉਪਦੇਸ਼ ਦਿੱਤਾ ਵੀ ਇਹ ਮਾਇਆ ਨਾਲ ਨਹੀਂ ਜਾਣੀ। ਸੱਚੇ ਪਾਤਸ਼ਾਹ ਜੀ ਨੇ ਆਪ ਉਪਦੇਸ਼ ਉਹਨੂੰ ਸੁਧਾਰਿਆ, ਤ੍ਰਿਸ਼ਨਾ ਉਹਦੀ ਬੁੱਝ ਗਈ ਅੰਦਰੋਂ। ਬੁੱਝਦੀ ਨਹੀਂ ਵੈਸੇ ਕਿਸੇ ਵਿਰਲੇ ਦੀ ਬੁੱਝ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰੇ ਲੱਖ ਕਰੋੜੇ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਕਰੋੜਾਂ ਜੋੜ ਲਏ, ਮਨ ਨਾ ਹੋਰੇ, ਮਨ ਨਹੀਂ ਰੱਜਦਾ। ਸੋ ਪਰੈ ਪਰੈ ਹੋਰ ਮਿਲ ਜੇ, ਹੋਰ ਮਿਲ ਜੇ। ਜੇ ਕੋਈ ਗਰੀਬ ਹੈ ਥੋੜਾ ਜਿਹਾ, ਉਹ ਧਨ ਦੀ ਇੱਛਾ ਕਰਦਾ, ਪ੍ਰਾਪਤ ਹੋ ਗਿਆ, ਹੋਰ ਮਿਲ ਗਿਆ, ਅਮੀਰ ਹੋ ਗਿਆ, ਫਿਰ ਧਰਤੀ ਖਰੀਦ ਲਈ ਹੈ, ਇੰਨੀ ਨਾਲ ਹੋਰ ਖਰੀਦ ਲਈਏ, ਰਾਜ ਪ੍ਰਾਪਤ ਹੋ ਗਿਆ, ਛੋਟੇ ਜਿਹੇ ਦੇਸ਼ ਦਾ ਰਾਜਾ ਬਣ ਗਿਆ, ਨਾਲ ਦਾ ਹੁਣ ਰਾਜ ਮਿਲ ਜੇ। ਇਸ ਤਰ੍ਹਾਂ ਇਹ ਜਿਹੜੀ ਤ੍ਰਿਸ਼ਨਾ ਹੈ, ਵੱਡੇ ਵੱਡੇ ਰਾਜਾਂ ਨੇ ਭੂਮਨ ਤਾਂ ਕਿ ਤ੍ਰਿਸ਼ਨਾ ਨਾ ਬੂਝੀ। ਵੱਡੇ ਵੱਡੇ ਜਿਹੜੇ ਰਾਜੇ ਨੇ ਤੇ ਜਗੀਰਦਾਰ ਲੋਕ, ਜ਼ਮੀਨਾਂ ਵਾਲੇ, ਧਰਤੀਆਂ ਵਾਲੇ, ਤਾਂ ਕਿ ਤ੍ਰਿਸ਼ਨਾ ਨਾ ਬੂਝੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਸੇ ਦੀ ਬੁੱਝਦੀ ਨਹੀਂ, ਇਹ ਨਹੀਂ ਬੁੱਝ। ਜੇ ਕਿਸੇ ਦੇ ਕੋਲ ਇਹ ਪਹਿਲਾਂ ਕਰਨਾ ਹੀ ਹੈ, ਕਰ ਲੈ ਲਿਆ, ਇੱਕ ਹੋਰ ਲੈ ਲਈਏ, ਦੋ ਲੈ ਲਈਏ, ਤਿੰਨ ਲੈ ਲਈਏ, ਚਾਰ ਕਰ ਲੈ ਲਈਏ, ਦਸ ਲੈ ਲਈਏ, ਇਸ ਤਰ੍ਹਾਂ ਆਪਣੀ ਵਧਾਉਂਦਾ ਜਾਂਦਾ, ਤ੍ਰਿਸ਼ਨਾ ਬੁੱਝਦੀ ਨਹੀਂ, ਵਧਾਉਂਦਾ ਜਾਂਦਾ, ਅਖੀਰ ਨੂੰ ਚਲੇ ਜਾਣਾ ਛੱਡ ਕੇ। ਮਹਾਰਾਜ ਕਹਿੰਦੇ ਇਹ ਕਿਸੇ ਦੀ ਵਿਰਲੇ ਦੀ ਬੁੱਝਦੀ ਹੈ, ਵਿਰਲੇ ਹੀ ਕੀ ਬੁੱਝੀ ਹੈ, ਵਿਰਲੇ ਵਿਰਲੇ ਦੀ ਬੁੱਝੀ ਹੈ, ਬੁੱਝ ਜਾਂਦੀ ਹੈ, ਪਰ ਇਹ ਨਹੀਂ ਬੁੱਝਦੀ ਨਹੀਂ, ਬੁੱਝ ਜਾਂਦੀ ਹੈ। ਬੁੱਝਦੀ ਕਿਵੇਂ ਹੈ? ਗੁਰੂ ਕੋਲ ਆਉਣ ਦੇ ਨਾਲ ਬੁੱਝਦੀ ਹੈ, ਸਤਿਗੁਰੂ ਦਾ ਉਪਦੇਸ਼ ਪ੍ਰਾਪਤ ਹੋਣ ਦੇ ਨਾਲ ਇਹ ਬੁੱਝਦੀ ਹੈ। ਸੋ ਨਾਮ ਜਪਣ ਦੇ ਨਾਲ ਇਹ ਬੁੱਝਦੀ ਹੈ, ਤ੍ਰਿਪਤ ਹੋ ਜਾਂਦਾ ਬੰਦਾ, ਅੰਦਰੋਂ ਰੱਜ ਜਾਂਦਾ ਹੈ, ਭਾਵੇਂ ਭੁੱਖਾ ਹੀ ਬੈਠਾ ਰਹੇ ਤਾਂ ਵੀ ਅੰਦਰੋਂ ਰੱਜਿਆ ਹੁੰਦਾ ਉਹ। ਸੋ ਇਸ ਤਰ੍ਹਾਂ ਸੰਸਾਰ ਦੇ ਜਿਹੜੇ ਤ੍ਰਿਸ਼ਨਾਲੂ ਲੋਕ ਨੇ, ਉਹ ਸਾਰੇ ਪਦਾਰਥ ਪਾ ਕੇ ਵੀ ਨਹੀਂ ਰੱਜਦੇ, ਤੇ ਗੁਰੂ ਦਾ ਸਿੱਖ ਕੋਲ ਕੁਝ ਵੀ ਨਾ ਹੋਵੇ ਤਾਂ ਵੀ ਰੱਜਿਆ ਹੁੰਦਾ। ਸੋ ਇਸ ਤਰ੍ਹਾਂ ਤ੍ਰਿਸ਼ਨਾ ਬੁਝੀ, ਸਭ ਤ੍ਰਿਸ਼ਨਾ, ਸਾਰੀ ਜਿਹੜੀ ਤ੍ਰਿਸ਼ਨਾ ਹੈ ਬੁੱਝ ਜਾਂਦੀ ਹੈ। ਸ਼ਾਂਤ ਭਈ ਸ਼ਾਂਤੀ ਆ ਜਾਂਦੀ ਹੈ ਮਨ ਨੂੰ,
ਭਇਆ ਸਭ ਠਾਈ ਜੀਓ।
ਤੇ ਮੀਂਹ ਪੈਣ ਦੇ ਨਾਲ ਸਾਰਿਆਂ ਥਾਵਾਂ ਤੇ ਆਨੰਦ ਆ ਜਾਂਦਾ, ਆਨੰਦ ਖੁਸ਼ੀ ਖੇੜਾ ਹਰਿਆਵਲਤਾ ਆ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਜਦੋਂ ਉਪਦੇਸ਼ ਕੀਤਾ, ਅਨੰਦ ਭਇਆ ਸਭ ਠਾਈ ਜੀਓ, ਸਾਰੀਆਂ ਥਾਵਾਂ ਤੇ, ਸਾਰੀਆਂ ਥਾਵਾਂ ਕਿਹੜੀਆਂ? ਹਿਰਦਿਆਂ ਦੇ ਵਿੱਚ, ਸਾਰਿਆਂ ਹਿਰਦਿਆਂ ਦੇ ਵਿੱਚ, ਜਿਨ੍ਹਾਂ ਜਿਨ੍ਹਾਂ ਨੇ ਉਪਦੇਸ਼ ਗੁਰੂ ਦੇ ਕੋਲੋਂ ਸੁਣਿਆ ਹੈ, ਸਤਿਗੁਰਾਂ ਦੇ ਪਾਸੋਂ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਸ਼ਾਂਤੀ ਵਰਤਾਉਣ ਵਾਲੀ, ਸੋ ਉਹਨਾਂ ਸਾਰਿਆਂ ਹਿਰਦਿਆਂ ਰੂਪ ਥਾਵਾਂ ਦੇ ਵਿੱਚ ਆਨੰਦ ਹੋ ਗਿਆ ਹੈ।
ਸੁਖਦਾਤਾ ਦੁੱਖ ਭੰਜਨ ਹਾਰਾ,
ਪਰਮੇਸ਼ਰ ਸੁੱਖਾਂ ਦਾ ਦਾਤਾ ਹੈ, ਸੁੱਖ ਨੂੰ ਦੇਣ ਵਾਲਾ ਹੈ, ਦੁੱਖ ਭੰਜਨ ਹਾਰਾ ਦੁੱਖਾਂ ਨੂੰ ਕੱਟਣ ਵਾਲਾ ਹੈ, ਸਾਰੇ ਦੁੱਖ ਪਰਮੇਸ਼ਰ ਕੱਟ ਦਿੰਦਾ। ਚਾਰ ਵੱਡੇ ਦੁੱਖ ਸਤਿਗੁਰਾਂ ਨੇ ਗੁਰਬਾਣੀ ਵਿੱਚ ਦੱਸੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਵੱਡੇ ਦੁੱਖ ਸਤਿਗੁਰੂ ਸਾਹਿਬ ਜੀ ਨੇ ਦੱਸੇ ਨੇ। ਸੋ ਬਾਕੀ ਜਿੰਨੇ ਜਨਮ ਤੋਂ ਲੈ ਕੇ ਸੋ ਮਰਨ ਤੱਕ ਆਪਾਂ ਨੂੰ ਕਈ ਦੁੱਖ ਲੱਗਦੇ ਨੇ, ਸਰੀਰਕ ਬਿਮਾਰੀਆਂ, ਮਾਨਸਿਕ ਰੋਗ, ਮਾਨਸਿਕ ਚਿੰਤਾਵਾਂ, ਇਹਨਾਂ ਨੂੰ ਇੱਕ ਹੀ ਮੰਨਿਆ ਹੈ। ਸੋ ਇਸ ਤਰ੍ਹਾਂ ਚਾਰ ਵੱਡੇ ਦੁੱਖ, ਫਿਰ ਆਪਾਂ ਇਹਨਾਂ ਦੁੱਖਾਂ ਦੀ ਕਿਸੇ ਦਿਨ ਵਿਚਾਰ ਕਰਾਂਗੇ, ਚਾਰ ਵੱਡੇ ਦੁੱਖ ਕਿਹੜੇ ਕਿਹੜੇ ਨੇ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਨੇ, ਸੁੱਖਾਂ ਦੇ ਦਾਤੇ ਹਨ।
ਆਪੇ ਬਖਸ਼ ਕਰੇ ਜੀ ਸਾਰਾ,
ਆਪ ਹੀ ਬਖਸ਼ਿਸ਼ਾਂ ਕਰਨ ਵਾਲਾ, ਆਪੇ ਬਖਸ਼ ਕਰੇ, ਕੀਤੇ ਹੋਏ ਪਾਪ ਕੋਈ ਨਹੀਂ ਬਖਸ਼ਦਾ, ਕੋਈ ਬਖਸ਼ਦਾ ਨਹੀਂ ਗੁਰੂ ਤੋਂ ਬਿਨਾਂ, ਗੁਰੂ ਹੀ ਬਖਸ਼ਿਸ਼ ਕਰ ਸਕਦਾ। ਸੋ ਕੀਤੇ ਹੋਏ ਪਾਪਾਂ ਨੂੰ ਬਖਸ਼ਣ ਵਾਲਾ ਹੈ, ਤੇ ਜੀ ਸਾਰਾ ਸਾਰੇ ਜੀਵਾਂ ਦੀ ਸਾਂਭ ਸੰਭਾਲ ਕਰਦਾ ਹੈ।
ਆਪਣੇ ਕੀਤੇ ਨੂੰ ਆਪ੍ਰਿਤ ਪਾਲੇ,
ਆਪੇ ਹੀ ਪਰਮੇਸ਼ਰ ਨੇ ਜੀਵ ਨੂੰ ਪੈਦਾ ਕੀਤਾ ਸੰਸਾਰ ਦੇ ਵਿੱਚ, ਤੇ ਆਪ ਹੀ ਪੈਦਾ ਕਰਕੇ ਪ੍ਰਤਪਾਲਨਾ ਕਰਦਾ ਹੈ। ਸੋ ਆਪ ਹੀ ਰਿਜਕ ਦਿੰਦਾ, ਰਿਜਕ ਪਹੁੰਚਾਉਂਦਾ ਹੈ, ਇਸ ਕਰਕੇ ਜਿਹੜਾ ਪੈਦਾ ਕਰਨ ਵਾਲਾ ਹੈ ਉਹੀ ਪਾਲਣਾ ਕਰਨ ਵਾਲਾ ਹੈ। ਸੋ ਉਸੇ ਨੂੰ ਹੀ ਪਿਆਰੀ ਤਿਸੈ ਮਨਾਈ ਜੀਓ, ਪਰਮੇਸ਼ਰ ਦੇ ਚਰਨੀ ਪੈ ਕੇ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਕੇ, ਬੇਨਤੀਆਂ ਹੀ ਕਰੀ ਜਾਣਾ ਹੈ, ਕਰੀ ਜਾਣੀਆਂ ਨੇ, ਸਤਿਗੁਰੂ ਸਾਹਿਬ ਜੀ ਬਖਸ਼ ਲਓ, ਬਖਸ਼ ਲਓ, ਤੇਰੀ ਸ਼ਰਨ ਆਇਆ ਹਾਂ, ਬਖਸ਼ ਲਓ, ਕਿਰਪਾ ਕਰਕੇ ਬਖਸ਼ ਲਓ, ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਬਖਸ਼ੋ, ਨਾਮ ਜਪਣ ਦਾ ਅਵਸਰ ਬਖਸ਼ੋ, ਸੰਗਤ ਦੀ ਦਾਤ ਬਖਸ਼ੋ, ਸੇਵਾ ਦੀ ਦਾਤ ਬਖਸ਼ੋ, ਪੈ ਪੈਰੀ ਤਿਸੈ ਮਨਾਈ ਜੀਓ। ਇਸ ਤਰ੍ਹਾਂ ਬੇਨਤੀਆਂ ਕਰਨੀਆਂ ਨੇ, ਪੈਰਾਂ ਦੇ ਵਿੱਚ ਪੈ ਕਰਕੇ, ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੈ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਮਨਾਉਣਾ ਕਰੀਏ।
ਜਾਂ ਕੀ ਸਰਨ ਪਿਆ ਗਤ ਪਾਈਏ,
ਜਿਸ ਦੀ ਸਰਨ ਵਿੱਚ ਪੈ ਜਾਣ ਦੇ ਨਾਲ ਗਤ ਪ੍ਰਾਪਤ ਹੋ ਜਾਂਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਸਾਸ ਸਾਸ ਹਰ ਨਾਮ ਧਿਆਈਏ,
ਪਰਮੇਸ਼ਰ ਦਾ ਸਵਾਸ ਸਵਾਸ ਆਉਂਦਾ ਜਾਂਦਾ ਸਾਹ, ਕੋਈ ਵੀ ਸਾਹ ਵਿਅਰਥ ਨਾ ਗਵਾਈਏ, ਇੱਕ ਵੀ ਸਾਹ ਕਿਤੋਂ ਮਿਲਦਾ ਨਹੀਂ। ਭਾਵੇਂ ਕਿਸੇ ਦੇ ਕੋਲ ਜੋ ਕੁਝ ਮਰਜ਼ੀ ਹੋਵੇ, ਭਾਵੇਂ ਕਿੱਡਾ ਮਰਜ਼ੀ ਅਹੁਦਾ ਉਹਦੇ ਕੋਲ ਹੋਵੇ, ਭਾਵੇਂ ਉਹਦੇ ਕੋਲ ਕਿੰਨੀ ਮਰਜ਼ੀ ਮਾਇਆ ਹੋਵੇ, ਇੱਕ ਸਵਾਸ ਕਿਤੋਂ ਖਰੀਦ ਕੇ ਵਿਖਾ ਦੇ, ਇੱਕ ਸਵਾਸ ਵੀ ਬਾਹਰੋਂ ਕਿਤੋਂ ਨਹੀਂ ਮਿਲੇਗਾ। ਇੰਨਾ ਕੀਮਤੀ ਹੈ, ਮਹਾਰਾਜ ਨੇ ਸਾਨੂੰ ਦਾਨ ਦਿੱਤਾ, ਦਾਤ ਦਿੱਤੀ ਹੈ, ਇਹਦੋਂ ਵੱਡੀ ਕੋਈ ਦਾਤ ਨਹੀਂ। ਸੋ ਸਵਾਸ ਅਣਮੁੱਲੇ ਨੇ, ਇਸ ਕਰਕੇ ਇਹਨਾਂ ਕੀਮਤੀ ਸਵਾਸਾਂ ਨੂੰ ਜਾਣਦੇ ਹੋਏ ਵੀ ਜਿਹੜੇ ਮੈਂ ਸਾਹ ਲੈ ਰਿਹਾ, ਸਵਾਸਾਂ ਵੱਲੇ ਕਦੇ ਖਿਆਲ ਹੀ ਕਰਿਆ ਕਰੀਏ, ਕਿੰਨੇ ਅਸੀਂ ਲੈ ਰਹੇ ਆਉਂਦੇ ਜਾਂਦੇ ਨੇ। ਸੋ ਇਸ ਤਰ੍ਹਾਂ ਸਾਹ ਸਾਹ ਸਰ ਨਾਮ ਧਿਆਈਐ, ਆਉਂਦਾ ਜਾਂਦਾ ਸਾਹ, ਹਰੇਕ ਸਵਾਸ ਪਰਮੇਸ਼ਰ ਦਾ ਨਾਮ ਜਪਣਾ ਕਰੀਏ।
ਇਸ ਬਿਨ ਹੋਰ ਨਾ ਦੂਜਾ ਠਾਕੁਰ,
ਅਕਾਲ ਪੁਰਖ ਵਾਹਿਗੁਰੂ ਜੀ ਦਾ ਹੋਰ ਕੋਈ ਸ਼ਰੀਕ ਨਹੀਂ, ਨਾ ਹੀ ਉਹਦੇ ਕੋਈ ਵਿਰੋਧ ਵਿੱਚ ਖੜਾ, ਉਹਦੇ ਵਰਗਾ ਦੂਜਾ ਰੱਬ ਕੋਈ ਨਹੀਂ, ਨਾ ਉਹਦੇ ਵਰਗਾ ਹੈ ਕੋਈ, ਤੇ ਨਾ ਉਹਦੇ ਵਰਗਾ ਕੋਈ ਹੋ ਸਕਦਾ ਹੈ। ਸੋ ਉਸ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ ਜੀਵ ਦੀ ਸਹਾਇਤਾ ਕਰਨ ਵਾਲਾ ਦੂਸਰਾ ਕੋਈ ਨਹੀਂ ਹੈ।
ਸਭ ਤਿਸੈ ਕੀਆ ਜਾਈ ਜੀਓ,
ਸਭ ਤਿਸੈ ਕੀਆ ਜਾਈ ਜੀਓ, ਸਾਰੀਆਂ ਉਸੇ ਦੀਆਂ ਜਾਈ ਨਾਮ ਜਗ੍ਹਾ ਦਾ, ਸਾਰੀਆਂ ਜਗ੍ਹਾ ਉਹਦੀਆਂ ਨੇ, ਸਾਰੀਆਂ ਥਾਵਾਂ ਉਹਦੀਆਂ ਨੇ। ਜਾਂ ਕਹਿ ਲਈਏ ਸਭ ਤਿਸੈ ਕੀਆ ਜਾਈ ਜੀਓ, ਸਾਰਾ ਕੀਤਾ ਹੋਇਆ ਉਸੇ ਦਾ ਹੀ, ਪਰਮੇਸ਼ਵਰ ਦਾ ਸਭ ਕੁਝ ਕੀਤਾ ਹੋ ਰਿਹਾ ਹੈ।
ਤੇਰਾ ਮਾਣ ਧਾਣ ਪ੍ਰਭ ਤੇਰਾ,
ਵਾਹਿਗੁਰੂ ਜੀ ਤੇਰਾ ਹੀ ਸਾਨੂੰ ਮਾਣ ਹੈ, ਤੇਰੇ ਉੱਪਰ ਹੀ ਸਾਨੂੰ ਮਾਣ ਹੈ, ਤਾਣ ਪ੍ਰਭ ਤੇਰਾ, ਤੇਰਾ ਹੀ ਸੱਚੇ ਪਾਤਸ਼ਾਹ ਦੀ ਸਾਨੂੰ ਤਾਣ ਹੈ, ਤਾਣ ਨਾਮ ਜ਼ੋਰ ਦਾ, ਤੇਰੇ ਜ਼ੋਰ ਦਾ ਹੀ ਸੱਚੇ ਪਾਤਸ਼ਾਹ ਅਸੀਂ ਆਸਰਾ ਤੱਕਦੇ ਹਾਂ, ਹੋਰ ਕਿਸੇ ਦਾ ਨਹੀਂ। ਕਿਸੇ ਨੂੰ ਕਿਸੇ ਦਾ ਹੋਵੇਗਾ, ਕਿਸੇ ਨੂੰ ਕਿਸੇ ਦਾ, ਕਿਸੇ ਹੀ ਕੋਈ ਕੋਈ ਮਾਈਨ ਮਾਣੀ ਇੱਕ ਤੂੰ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕਿਸੇ ਲੀਡਰ ਦੇ ਨਾਲ ਗਣਤ ਉਹਦੇ ਉੱਪਰ ਕਰਦਾ ਹੈ, ਕਿਸੇ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀ ਆ ਕੁੜਮ ਸੱਕੇ ਨਾਲ ਜਵਾਈ, ਕਿਸੇ ਹੀ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਰਾ ਧੜਾ ਹਰ ਰਹਿਆ ਸਮਾਈ। ਕਿਸੇ ਨੇ ਆਪਣੀ ਪਾਰਟੀ ਬਣਾਈ ਹੈ, ਆਪਦੇ ਪੁੱਤਰ ਦੇ ਨਾਲ ਹੈ, ਕੋਈ ਜਵਾਈ ਦੇ ਨਾਲ, ਕੋਈ ਮਿੱਤਰ ਦੇ ਨਾਲ ਹੈ, ਕੋਈ ਚੌਧਰੀ ਦੇ ਨਾਲ ਹੈ, ਕੋਈ ਲੀਡਰ ਦੇ ਨਾਲ, ਕੋਈ ਪ੍ਰਧਾਨ ਦੇ ਨਾਲ, ਕੋਈ ਕਿਸੇ ਦੇ ਨਾਲ, ਕੋਈ MP ਦੇ ਨਾਲ, ਕੋਈ MLA ਦੇ ਨਾਲ, ਕੋਈ ਪਿੰਡ ਦੇ ਸਰਪੰਚ ਨਾਲ, ਕੋਈ ਪ੍ਰਧਾਨ ਮੰਤਰੀ ਨਾਲ, ਕੋਈ CM ਦੇ ਨਾਲ, ਮੁੱਖ ਮੰਤਰੀ ਨਾਲ, ਕੋਈ ਕਿਸੇ ਦੇ ਨਾਲ ਹੈ। ਆਪਣੇ ਸਵਾਰਥ ਵਾਸਤੇ ਧੜੇ ਲੋਕ ਬਣਾਉਂਦੇ ਨੇ, ਹਮਰਾ ਧੜਾ ਹਰ ਰਹਿਆ ਸਮਾਈ, ਸਾਡਾ ਧੜਾ ਤਾਂ ਕੇਵਲ ਮਹਾਰਾਜ ਤੁਹਾਡੇ ਦੇ ਨਾਲ, ਤੁਹਾਡੇ ਨਾਲ ਹੀ ਹੈ, ਤੁਹਾਡੇ ਨਾਲ ਹੀ ਸਾਡੀ ਬਣਾਉਂਦੀ, ਸਾਨੂੰ ਇਹਨਾਂ ਦੇ ਨਾਲ ਕੀ, ਅਸੀਂ ਇਹਨਾਂ ਦੇ ਨਾਲ ਕਿਸੇ ਦਾ ਆਸਰਾ ਨਹੀਂ ਤੱਕਦੇ। ਸੋ ਸੱਚੇ ਪਾਤਸ਼ਾਹ ਜੀ ਤੇਰਾ ਹੀ ਤਾਣ ਹੈ, ਸਾਨੂੰ ਸੱਚੇ ਪਾਤਸ਼ਾਹ ਆਪ ਜੀ ਦੇ ਉੱਪਰ ਹੀ ਤਾਣ ਹੈ, ਜੋਰ ਸਾਡਾ ਜੋਰ ਤੁਸੀਂ ਹੋ।
ਤੂੰ ਸੱਚਾ ਸਾਹਿਬ ਗੁਣੀ ਗਹਿਰਾ,
ਮਹਾਰਾਜ ਤੁਸੀਂ ਸੱਚੇ ਸੱਚੇ ਸਾਹਿਬ ਹੋ, ਸੱਚੇ ਪਾਤਸ਼ਾਹ ਹੋ, ਸੱਚੇ ਮਾਲਕ ਹੋ, ਗੁਣੀ ਗਹਿਰਾ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹੋ।
ਨਾਨਕ ਦਾਸ ਕਹਿ ਬੇਨੰਤੀ,
ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਦਾਸ ਕਹਿ ਬੇਨੰਤੀ, ਮਹਾਰਾਜ ਆਪ ਜੀ ਦਾ ਦਾਸ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਹੈ।
ਅੱਠ ਪਹਿਰ ਤੁਧ ਧਿਆਈ ਜੀਓ,
ਕਿਹੜੀ ਬੇਨਤੀ ਕਰਨੀ ਹੈ? ਅੱਠ ਪਹਿਰ ਤੁਧ ਧਿਆਈ ਜੀਓ, ਸਤਿਗੁਰੂ ਸਾਹਿਬ ਜੀ ਆਪ ਤਾਂ ਅਕਾਲ ਪੁਰਖ ਸਰੂਪ ਨੇ, ਸਾਨੂੰ ਇਹ ਜਾਚ ਦੱਸ ਰਹੇ ਨੇ, ਭਾਈ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ, ਦਾਸ ਬਣ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਦਾਸ ਸਮਝਿਆ ਕਰੋ, ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝਿਆ ਕਰੋ। ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਪਰਮੇਸ਼ਰ ਦੇ ਦਾਸ ਹਾਂ, ਅਸੀਂ ਵਾਹਿਗੁਰੂ ਜੀ ਦੇ ਭਗਤ ਹਾਂ। ਸੋ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ, ਮਹਾਰਾਜ ਤੇਰੇ ਅਸੀਂ ਦਾਸ ਹਾਂ, ਐਸੀ ਸਾਡੇ ਉੱਪਰ ਰਹਿਮਤ ਕਰ ਦਿਓ, ਸਾਡੇ ਉੱਪਰ ਕਿਰਪਾ ਬਖਸ਼ਿਸ਼ ਕਰ ਦਿਓ। ਆਠ ਪਹਿਰ ਤੁਧ ਧਿਆਈ ਜੀਓ, ਅੱਠੇ ਪਹਿਰ 24 ਘੰਟੇ ਸੱਚੇ ਪਾਤਸ਼ਾਹ ਤੇਰਾ ਨਾਮ ਜਪਦੇ ਰਹੀਏ, ਹਰ ਵਕਤ ਤੈਨੂੰ ਚੇਤੇ ਰੱਖੀਏ, ਹਰ ਵਕਤ ਤੈਨੂੰ ਦਿਲ ਵਿੱਚ ਯਾਦ ਰੱਖੀਏ, ਤੈਨੂੰ ਧਿਆਉਣਾ ਕਰੀਏ। ਇਹ ਸਤਿਗੁਰੂ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਨੇ, ਬਖਸ਼ਾਂ ਕੀਤੀਆਂ ਨੇ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।